ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਪਹਿਲਾ ਕਰੋ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਐ ਆਪ ਆਪੇ ਸਰਬ ਸਮਾਣਾ ਕਰੋ ਦਇਆ ਤੇਰਾ ਨਾਮ ਵਖਾਣਾ ਸਭ ਉਪਾਈਐ ਆਪ ਆਪੇ ਸਰਬ ਸਮਾਣਾ ਸਰਬੇ ਸਮਾਣਾ ਆਪ ਤੂੰ ਹੈ ਉਪਾਏ ਧੰਦੈ ਲਾਈਆ ਇੱਕ ਤੁਝ ਹੀ ਕੀਏ ਰਾਜੇ ਇੱਕ ਨਾ ਭੇਖ ਪਵਾਈਆ ਲੋਭ ਮੋਹ ਤੁਝ ਕੀਆ ਮੀਠਾ ਏ ਤੂੰ ਭਰਮ ਭੁਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਵਖਾਣਾ ਲੋਭ ਮੋਹ ਤੁਝ ਕੀਆ ਮੀਠਾ ਏ ਤੂੰ ਭਰਮ ਭੁਲਾਣਾ ਸਦਾ ਦਇਆ ਕਰੋ ਆਪਣੀ ਤਾਮ ਨਾਮ ਵਖਾਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਅੱਜ ਦਾ ਪਾਵਨ ਪਵਿੱਤਰ ਫਰਮਾਨ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਡੀ ਅਲਬੁੱਧੀ ਜਾਣ ਕਰਕੇ ਬੜੇ ਵਿਸਤਾਰ ਦੇ ਸਹਿ ਸਮਝਾਉਣ ਦਾ ਯਤਨ ਕੀਤਾ ਹੈ ਕਿ ਜੇ ਆਪਾਂ ਨੂੰ ਇਹ ਕੋਈ ਕਵੇ ਕੋਈ ਗੁਰਮੁਖੋ ਅੱਜ ਫਰਮਾਨ ਬੜਾ ਵੱਡਾ ਸੀ ਉਹ ਸਾਰੇ ਸ਼ਬਦ ਦੀ ਵਿਆਖਿਆ ਕੀ ਹੈ ਅਤੇ ਜੋ ਮੈਂ ਸਮਝਿਆ ਉਹ ਇਹ ਹੈ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰਜਨ ਸਗਲੀ ਮੋਹੀ ਉਹ ਨਿਰਗੁਣ ਰੂਪ ਵੀ ਹੈ ਅਤੇ ਸਰਗੁਣ ਰੂਪ ਵੀ ਹੈ ਕੋਈ ਅਜਿਹੀ ਜਗ੍ਹਾ ਨਹੀਂ ਜਿੱਥੇ ਉਸ ਪਰਿਪੂਰਨ ਪਰਮਾਤਮਾ ਦੀ ਹੋਂਦ ਨਾ ਹੋਵੇ ਔਰ ਇਹ ਸ਼ਬਦ ਦਾ ਜੋ ਆਪਾਂ ਸੰਲੇਖ ਪੜ੍ਹਿਆ ਵਡਹੰਸ ਮਹੱਲਾ ਪਹਿਲਾ ਜਿਹੜੇ ਸੰਗੀਤਕਾਰ ਨੇ ਜਿਹੜੇ ਰਾਗਾਂ ਦੇ ਮਾਹਰ ਨੇ ਉਹਨਾਂ ਦੇ ਮੁਤਾਬਕ ਤਾਂ ਅਰਥ ਹੋਰ ਹੋ ਸਕਦੇ ਨੇ ਲੇਕਿਨ ਅਨੁਭਵੀ ਗੁਰਮੁਖ ਪਿਆਰੇ ਕਹਿੰਦੇ ਗੁਰਮੁਖਾ ਇਹਦੇ ਅੰਤਰੀ ਭਾਵ ਨੂੰ ਸਮਝ ਉਹਨਾਂ ਦੇ ਕਹਿਣ ਮੁਤਾਬਕ ਵੱਡ ਤੋਂ ਭਾਵ ਵੱਡਾ ਅਤੇ ਹੰਸ ਤੋਂ ਭਾਵ ਹੈ ਆਪਣੇ ਆਪ ਨੂੰ ਸੇਖ ਜਾਣਨਾ ਕਰ ਇਹਦਾ ਥੋੜ੍ਹਾ ਜਿਹਾ ਮੈਂ ਖੁਲਾਸਾ ਕਰਾਂ ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ ਅਤੇ ਆਪਾਂ ਆਮ ਕਰਕੇ ਜਿੰਨੇ ਮਨੁੱਖ ਹਾਂ ਸਾਡੀ ਇੱਕ ਹੋੜ ਹੈ ਕਿ ਮੈਂ ਆਪਣੇ ਆਪ ਨੂੰ ਸ਼ੋਅ ਕਰਾਂ ਕਿ ਮੈਂ ਬਹੁਤ ਵੱਡਾ ਹਾਂ ਹਰ ਮਨੁੱਖ ਆਪਣੀ ਹਸੀਅਤ ਦੇ ਮੁਤਾਬਕ ਆਪਣੇ ਰੁਤਬੇ ਦੇ ਮੁਤਾਬਕ, ਆਪਣੀ ਪਹੁੰਚ ਦੇ ਮੁਤਾਬਕ ਉਪਰਾਲਾ ਕਰਦਾ ਕਿ ਦੂਜਿਆਂ 'ਤੇ ਇੰਪ੍ਰੈਸ਼ਨ ਪਵੇ, ਪ੍ਰਭਾਵ ਪਵੇ ਕਿ ਮੈਂ ਵੱਡਾ ਹਾਂ। ਭਾਵੇਂ ਕੁਝ ਮਾਨੋ ਮੰਨੇ ਜਾਂ ਨਾ ਮੰਨੇ, ਲੇਕਿਨ ਸਾਡੇ ਅੰਦਰ ਦੀ ਭਾਵਨਾ ਵੀ ਲੋਕ ਸਾਨੂੰ ਵੱਡਾ ਕਰਕੇ ਸਮਝ, ਮੈਂ ਕੁਝ ਖਾਸ ਹਾਂ। ਲੇਕਿਨ ਆਪਾਂ ਰੋਜ਼ਮਰ੍ਹਾ ਦੇ ਜੀਵਨ ਵਿੱਚ ਵੇਖੀਏ ਨਾ, ਜਦੋਂ ਆਪਾਂ ਦੀਵਾ ਬੁਝਾਉਂਦੇ ਹਾਂ, ਅਤੇ ਮੈਨੂੰ ਬਾਹਰਲੇ ਸੂਬਿਆਂ ਦਾ ਤਾਂ ਪਤਾ ਨਹੀਂ, ਲੇਕਿਨ ਆਪਣੇ ਪੰਜਾਬੀ ਸਮਾਜ ਦੇ ਮੁਤਾਬਕ ਆਪਾਂ ਕਹਿੰਦੇ ਦੀਵਾ ਵੱਡਾ ਕਰ ਦਿਓ, ਇਹਨੂੰ ਬੁਝਾ ਦਿਓ। ਆਪਾਂ ਕਦੇ ਇਹ ਨਹੀਂ ਕਿਹਾ ਵੀ ਦੀਵਾ ਬੁਝਾ ਦਿਓ, ਆਪਾਂ ਕਹਿੰਦੇ ਦੀਵਾ ਵੱਡਾ ਕਰ ਦਿਓ। ਹੰਸਾ ਤੋਂ ਭਾਵ ਇਹ ਹੈ, ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਵੱਡਾ ਤਾਂ ਬਣੇਗਾ ਜੇ ਤੇਰਾ ਜੀਵਨ ਹੰਸ ਵਰਗਾ ਬਣ ਜਾਏ। ਲੋਕਾਂ ਦੇ ਕਹਿਣ ਕਹਾਉਣ 'ਤੇ ਕੋਈ ਵੱਡਾ ਨਹੀਂ। ਸਾਡੇ ਸਿੱਖ ਸਮਾਜ ਵਿੱਚ ਜਿਵੇਂ ਭਾਰਤ ਰਤਨ, ਪਦਮ ਭੂਸ਼ਣ ਆਪਾਂ ਇਤਿਹਾਸਕ ਉਪਾਧੀਆਂ ਵੇਖਦੇ ਹਾਂ, ਗੁਰੂ ਸਾਹਿਬਾਨਾਂ ਦੇ ਮੌਕੇ ਗੁਰਮੁਖ ਪਿਆਰੇ ਭਾਈ ਪਾਰੋ ਜੀ ਹੋਏ ਨੇ, ਜਿਨ੍ਹਾਂ ਨੂੰ ਗੁਰੂ ਘਰ ਵਿੱਚੋਂ ਸਨਮਾਨ ਮਿਲਿਆ ਪਰਮਹੰਸ ਦਾ ਇਤਿਹਾਸ ਦੇ ਮੁਤਾਬਕ। ਇਹ ਡੱਲੀ ਪਿੰਡ ਦੇ ਰਹਿਣ ਵਾਲੇ ਸਨ, ਉਹਨਾਂ ਨੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਪਰਮਹੰਸ ਕੌਣ ਹੁੰਦਾ ਹੈ? ਹਜ਼ੂਰ ਕਹਿੰਦੇ ਪਾਰੋ, ਹੰਸ ਦੇ ਵਿੱਚ ਗੁਣ ਹੈ, ਜਦੋਂ ਉਹ ਦੁੱਧ ਵਿੱਚ ਆਪਣੀ ਚੁੰਝ ਪਾਉਂਦਾ ਨਾ, ਪਾਣੀ ਅੱਡ ਕਰ ਦਿੰਦਾ, ਦੁੱਧ ਨੂੰ ਅੱਡ ਕਰਕੇ ਉਹ ਪੀ ਲੈਂਦਾ ਅਤੇ ਪਾਣੀ ਤਿਆਗ ਦਿੰਦਾ। ਇਸ ਪ੍ਰਕਾਰ ਅਨੁਭਵੀ ਮਹਾਂਪੁਰਖਾਂ ਗੁਰਮੁਖਾਂ ਦੇ ਕਹਿਣ ਮੁਤਾਬਕ, ਗੁਰਮੁਖਾ ਆਪਣੀ ਵਡਿਆਈ ਨੂੰ ਵੱਡਿਆਂ ਕਰਦੇ ਭਾਵ ਖਤਮ ਕਰਦੇ, ਮੈਂ ਨਾ ਕਰ, ਤੂੰ ਸੰਸਾਰ ਵਿੱਚ ਆਇਆ ਕਾਂ ਤਰ੍ਹਾਂ ਲੋਕਾਂ ਦੀ ਨਿੰਦਿਆ ਚੁਗਲੀ ਕਰਕੇ ਆਪਣੇ ਜੀਵਨ ਦੇ ਪਲਾਂ ਨੂੰ ਬਰਬਾਦ ਨਾ ਕਰ। ਜਿਵੇਂ ਉਹ ਹੰਸ ਪਾਣੀ ਨੂੰ ਤਿਆਗ ਕਰਕੇ ਦੁੱਧ ਨੂੰ ਗ੍ਰਹਿਣ ਕਰਦਾ ਹੈ, ਇਸੇ ਪ੍ਰਕਾਰ ਤੂੰ ਵਡਿਆਈ ਨੂੰ ਛੱਡ ਕੇ ਅਤੇ ਨੇਕੀ ਦਾ ਗਾਹਕ ਬਣ, ਚੰਗਿਆਈ ਦੀ ਚੋਣ ਕਰ। ਸਾਡੀ ਫਿਤਰਤ ਵਿੱਚ, ਸਾਡੇ ਸੁਭਾਅ ਦੇ ਵਿੱਚ ਇੱਕ ਬਹੁਤ ਵੱਡਾ ਕਮਜ਼ੋਰੀ ਹੈ। ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ, ਆਪਾਂ ਜਦੋਂ ਵੀ ਕਿਸੇ ਨੂੰ ਵੇਖਦੇ ਹਾਂ ਨਾ, ਆਪਾਂ ਉਹਦੇ ਗੁਣਾਂ ਦੀ ਕਦਰ ਨਹੀਂ ਕਰਦੇ, ਆਪਾਂ ਉਹਦੇ ਔਗੁਣ ਵੇਖਦੇ ਵੀ ਉਹਦੇ 'ਚ ਆਹ ਕਮੀ ਹੈ। ਆਪਾਂ ਨੂੰ ਕੋਈ ਮਿਲੇ ਕਿੱਡਾ ਵੀ ਚੰਗਾ ਹੋਵੇ, ਕਿੰਨਾ ਨੇਕ ਹੋਵੇ, ਕਿੰਨਾ ਗੁਰਮੁਖ ਹੋਵੇ, ਆਪਾਂ ਗੁਰਮੁਖਤਾਈ ਦੀ ਬਜਾਏ ਉਹਦੇ 'ਚੋਂ ਕਮਜ਼ੋਰ ਪੱਖ ਵੇਖਦੇ ਹਾਂ, ਇਹਦੇ ਵਿੱਚ ਆਹ ਔਗੁਣ ਹੈ। ਭਲਿਆ ਦੂਜਿਆਂ ਦੇ ਔਗੁਣ ਨਾ ਵੇਖ, ਕਿਸੇ ਕੋਲ ਗੁਣ ਗ੍ਰਹਿਣ ਕਰ। ਔਗੁਣ ਤਾਂ ਆਪਣੇ ਕੋਲ ਆਪ ਬੜੇ ਨੇ, ਜਿਵੇਂ ਮੇਰੇ ਗੁਰਦੇਵ ਦੇ ਬੋਲ ਨੇ, ਸਾਂਝ ਕੀਜੇ ਗੁਣੇ ਕੇਰੀ, ਛੋੜ ਅਵਗਣ ਚੱਲੀਐ, ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀਐ, ਜਿੱਥੇ ਜਾਏ ਬਈਐ ਭਲਾ ਕਹੀਐ। ਜਿੱਥੇ ਵੀ ਜਾ ਉੱਥੇ ਭਲਾ ਕਹਿ, ਜਿੱਥੇ ਜਾਏ ਬਈਐ ਭਲਾ ਕਹੀਐ। ਚੋਰ ਅੰਮ੍ਰਿਤ ਪੀਜੈ, ਗੁਣਾ ਕਾ ਹੋਵੇ ਵਾਸਲਾ, ਕਾਟ ਵਾਸ ਲਈ ਜਾ। ਤੋ ਜੋ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਮੈਨੂੰ ਸਮਝਾਇਆ, ਉਹਦੇ ਮੁਤਾਬਕ ਮੈਂ ਬੇਨਤੀ ਕੀਤੀ, ਗੁਰੂ ਕੇ ਸਿੱਖਾ ਆਪਣੀ ਵਡਿਆਈ ਨੂੰ ਵੱਡਿਆਂ ਕਰਦੇ, ਮਾਣ ਨਾ ਕਰ, ਤੂੰ ਸੰਸਾਰ ਵਿੱਚ ਆਇਆ ਕਾਂ ਨਾ ਬਣ, ਹੰਸ ਬਣ ਕੇ ਨੇਕੀ ਦੀ ਚੋਣ ਕਰ ਅਤੇ ਵਡਿਆਈ ਨੂੰ ਤਿਆਗਣ ਦਾ ਯਤਨ ਕਰ। ਇਹ ਸਾਨੂੰ ਸੰਦੇਹ ਕਹਿੰਦਾ। ਹੁਣ ਆਪਾਂ ਪਰਮੇਸ਼ਰ ਦੇ ਕੋਲੋਂ ਕੀ ਮੰਗਣਾ, ਉਹਦੀ ਰਹਿਮਤ ਸਾਨੂੰ ਕਿਵੇਂ ਪ੍ਰਾਪਤ ਹੋਵੇ, ਪਹਿਲੀਆਂ ਕੁਝ ਪੌੜੀਆਂ ਉਸ ਨਿਰਗੁਣ ਪਰਿਪੂਰਨ ਪਰਮਾਤਮਾ ਦੇ ਅੱਗੇ ਬੇਨਤੀ ਰੂਪ ਵਿੱਚ ਉਚਾਰਨ ਕੀਤੀਆਂ ਨੇ ਤੇ ਕੁਝ ਅਖੀਲੀਆਂ ਪੌੜੀਆਂ ਦੇ ਵਿੱਚ ਉਸ ਪਰਿਪੂਰਨ ਪਰਮਾਤਮਾ ਨੂੰ ਸੰਸਾਰ ਵਿੱਚ ਵਿਆਪ ਕਰਕੇ ਦੱਸਿਆ। ਇਸ ਪੱਖ ਨੂੰ ਜਿਵੇਂ ਸਤਿਗੁਰੂ ਪਾਤਸ਼ਾਹ ਰਹਿਮਤ ਕਰਕੇ ਸਾਨੂੰ ਸਮਝਾਉਣਗੇ, ਸਮਝਣ ਦਾ ਯਤਨ ਕਰੀਏ। ਅਤੇ ਆਰੰਭ ਦੇ ਵਿੱਚ ਬੇਨਤੀ ਕਰਾਂ, ਕਿਉਂਕਿ ਬਹੁਤ ਸਾਰਾ ਸ਼ਬਦ ਲੰਮੇਰਾ ਅਤੇ ਆਮ ਮੈਂ ਵੇਖਿਆ ਵੀ ਡਾਇਰੈਕਟਰ ਜ਼ਿਆਦਾ ਨੇ ਅਤੇ ਸੁਣਨ ਵਾਲੇ ਘੱਟ ਨੇ। ਡਾਇਰੈਕਟਰ ਤੋਂ ਭਾਵ ਗਿਆਨੀ ਜੀ, ਤੁਸੀਂ ਆਹ ਅਰਥ ਨਹੀਂ ਕੀਤਾ, ਆਹ ਰਹਿ ਗਿਆ। ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਨਾ ਵੀ ਗੁਰਮੁਖੋ ਸਾਨੂੰ ਪਾਸੇ ਕਰ ਦਿਓ, ਚਾਰ ਦਿਨ ਤੁਸੀਂ ਚਾਰ ਦਿਨ ਆਪ ਕਥਾ ਕਰ ਲਓ ਭਲਾ, ਵੀ ਜੇ ਰਹਿ ਗਿਆ ਨਾ ਤੇ ਆਖਰ ਮਨੁੱਖ ਅਸੀਂ ਕੋਈ ਰੱਬ ਥੋੜ੍ਹੇ ਹਾਂ ਵੀ ਤੁਸੀਂ ਕਿਰਪਾ ਕਰੋ। ਮੈਂ ਸਿੰਘ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਸਾਨੂੰ ਚਾਰ ਦਿਨ ਜਿਹੜੇ ਕਥਾ ਵਾਚਕ ਨੇ ਇਹਨਾਂ ਨੂੰ ਪਾਸੇ ਕਰ ਦਿਓ, ਜਿਹੜੇ ਡਾਇਰੈਕਟਰ ਨੇ ਡਾਇਰੈਕਟਰ ਉਹਨਾਂ ਨੂੰ ਟਾਈਮ ਦਿਓ ਤਾਂ ਕਿ ਸਾਨੂੰ ਡਾਇਰੈਕਸ਼ਨ ਦਿੰਦ ਅੱਗੇ ਤੁਸੀਂ ਆਪਣੇ ਆਪ ਨੂੰ ਸੁਧਾਰ ਲਈਏ। ਅਸੀਂ ਕਥਾ ਕਰਕੇ ਇਹਨੂੰ ਬੰਦ ਕਰਦੇ ਹਾਂ ਨਾ, ਇਹ ਨਹੀਂ ਕਹਿੰਦੇ ਵੀ ਗਿਆਨੀ ਤੁਸੀਂ ਆਹ ਗੱਲ ਕਹੀ, ਕਹਿੰਦੇ ਜੀ ਆਹ ਛੱਡ ਗਏ ਹੋ। ਆਹ ਸ਼ਬਦ ਜੇ ਗੁਰਮੁਖ ਪਿਆਰਾ ਧਿਆਨ ਨਾਲ ਪੜ੍ਹੇ ਨਾ, ਅਤੇ ਮੇਰਾ ਖਿਆਲ ਹੈ ਵੀ ਅੱਧੇ ਘੰਟੇ ਵਿੱਚ ਸ਼ਬਦ ਪੜ੍ਹਿਆ ਜਾਣਾ, ਕੇਵਲ ਸ਼ਬਦ ਪੜ੍ਹਿਆ ਜਾਣਾ, ਜਿਹੜਾ ਸ਼ਬਦ ਅੱਧੇ ਘੰਟੇ 'ਚ ਪੜ੍ਹਿਆ ਗਿਆ 20 ਮਿੰਟਾਂ 'ਚ ਉਹਦੇ ਸਾਰੇ ਅਰਥ ਕਿਵੇਂ ਹੋਣਗੇ। ਇਸ ਕਰਕੇ ਬੇਨਤੀ ਹੈ ਵੀ ਜਿਹੜੀ ਗੱਲ ਰਹਿ ਗਈ ਉਹਨੂੰ ਕਿਰਪਾ ਕਰਕੇ ਮਾਫ਼ੀ ਦਿਆ ਜੇ, ਅਤੇ ਜਿਹੜੀ ਗੱਲ ਚੰਗੀ ਉਹਨੂੰ ਗ੍ਰਹਿਣ ਕਰਿਆ ਜੇ ਗ੍ਰਹਿਣ, ਅਤੇ ਬਾਕੀ ਜੇ ਸਾਡੇ ਕੋਲ ਰਹਿ ਜਾਂਦਾ ਨਾ ਤਾਂ ਬੜੇ ਟੀਕੇ ਹਨ, ਫਰੀਦਕੋਟੀ ਟੀਕਾ, ਇਸੇ ਤਰ੍ਹਾਂ ਸੰਪਰਦਾਇ ਟੀਕਾ, ਭਾਈ ਹਰਬੰਸ ਸਿੰਘ ਦਾ ਟੀਕਾ ਆਦਿਕ ਬੜੇ ਨੇ, ਉਹਦੇ 'ਚੋਂ ਕਮੀ ਪੇਸ਼ੀ ਦੂਰ ਕਰ ਲਿਆ ਕਰੀਏ। ਲੇਕਿਨ ਜਿਹੜਾ ਚੰਗਾ ਪੱਖ ਹੈ ਉਹਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ। ਤੋਂ ਗੁਰੂ ਪਾਤਸ਼ਾਹ ਕਿਰਪਾ ਕਰਨ, ਮਨ ਦੀ ਇਕਾਗਰਤਾ ਵਾਸਤੇ ਉਪਰਾਲਾ ਕਰੀਏ। ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪਹਿਲਾ, ਕਰੋ ਦਇਆ ਤੇਰਾ ਨਾਮ ਵਖਾਣਾ।
ਆਪਾਂ ਜਿੰਨੇ ਵੀ ਜੀਵ ਹਾਂ, ਭਾਵੇਂ ਕੋ ਪੂਜਾ ਕਰੇ, ਭਾਵੇਂ ਕੋ ਨਮਾਜ਼ ਪੜ੍ਹੇ, ਭਾਵੇਂ ਕੋ ਗੁਰਬਾਣੀ ਦਾ ਪਾਠ ਕਰੇ, ਸਾਡਾ ਨਿਸ਼ਾਨਾ ਇੱਕ ਹੈ, ਉਸ ਪਰਿਪੂਰਨ ਪਰਮਾਤਮਾ ਤੋਂ ਮਿਹਰ ਮੰਗਣੀ, ਦਇਆ ਮੰਗਣੀ। ਲੇਕਿਨ ਦਇਆ ਮੰਗ ਕੇ ਆਪਾਂ ਉਹਦੀ ਵਰਤੋਂ ਕਿਵੇਂ ਕਰਨੀ ਹੈ? ਆਪਾਂ ਨੂੰ ਕਈ ਵਾਰਾਂ ਕਿਸੇ ਚੰਗੀ ਚੀਜ਼ ਦੀ ਵਰਤੋਂ ਕਰਨ ਦੀ ਜਾਂਚ ਨਹੀਂ ਆਉਂਦੀ। ਮੇਰੇ ਵਾਹਿਗੁਰੂ ਮੇਰੇ 'ਤੇ ਮਿਹਰ ਕਰ ਕਿ ਮੈਂ ਜਿੰਨਾ ਚਿਰ ਤੂੰ ਮੈਨੂੰ ਪ੍ਰਾਣ ਬਖਸ਼ੇ ਨੇ ਮੈਂ ਤੇਰੇ ਨਾਮ ਦਾ ਜ਼ਿਕਰ ਕਰਾਂ, ਮੈਂ ਤੇਰੀ ਵਡਿਆਈ ਕਰਾਂ।
ਸਭ ਉਪਾਈਐ ਆਪ, ਆਪੇ ਸਰਬ ਸਮਾਣਾ।
ਸਾਰੇ ਜਿੰਨੇ ਵੀ ਜੀਵ ਜੰਤੂ ਨੇ, 84 ਲੱਖ ਜੂਨ ਹੈ, ਸਾਰੀ ਉਸ ਪਰਿਪੂਰਨ ਪਰਮਾਤਮਾ ਦੀ ਪੈਦਾ ਕੀਤੀ ਹੈ। ਆਪੇ ਸਰਬ ਸਮਾਣਾ, ਔਰ ਕੋਈ ਜਗ੍ਹਾ ਨਹੀਂ ਜਿੱਥੇ ਉਹ ਪਰਿਪੂਰਨ ਵਿਆਪਕ ਨਾ ਹੋਵੇ। ਸਮਾਣਾ ਤੋਂ ਭਾਵ ਟੂ ਅਮਰਜ, ਮਿਲਿਆ ਹੋਇਆ, ਸਮਾਇਆ ਹੋਇਆ।
ਸਰਬੇ ਸਮਾਣਾ ਆਪ ਤੂੰ ਹੈ।
ਵਿਦਵਾਨਾਂ ਦੀ ਭਾਸ਼ਾ ਦੇ ਮੁਤਾਬਕ ਜਦੋਂ ਅਸੀਂ ਅਲੰਕਾਰਾਂ ਦੀ ਵਿਚਾਰ ਕਰਦੇ ਤਾਂ ਇਹਦਾ ਹੈ ਬੀਬਸਾ ਅਲੰਕਾਰ। ਜੇ ਕੋਈ ਪੁੱਛੇ ਨਾ ਵੀ ਇਹ ਸ਼ਬਦ ਗੁਰਦੇਵ ਨੇ ਕਿਸ ਅਲੰਕਾਰ ਦੇ ਮੁਤਾਬਕ ਉਚਾਰਨ ਕੀਤਾ, ਤੇ ਵਿਦਵਾਨਾਂ ਦੇ ਮੁਤਾਬਕ ਇਹ ਬੀਬਸਾ ਅਲੰਕਾਰ ਹੈ। ਸਰਬੇ ਸਮਾਣਾ ਆਪ ਤੂੰ ਹੈ, ਇਹ ਵਾਹਿਗੁਰੂ ਹੈ ਪਰਿਪੂਰਨ ਪਰਮਾਤਮਾ ਸਾਰਿਆਂ ਦੇ ਵਿੱਚ ਇੱਕ ਤੂੰ ਵਿਆਪਕ ਹੈ। ਤੂੰ ਤੋਂ ਭਾਵ ਇੱਕ ਵਚਨ, ਤੁਸੀਂ ਤੋਂ ਭਾਵ ਬਹੁ ਵਚਨ, ਕੇਵਲ ਤੇ ਕੇਵਲ ਇੱਕ ਤੂੰ ਸਾਰਿਆਂ ਵਿੱਚ ਵਿਆਪਕ ਹੈ।
ਉਪਾਏ ਧੰਦਾ ਲਾਈਆ,
ਇਹਨਾਂ ਜੀਵਾਂ ਨੂੰ ਪੈਦਾ ਕਰਕੇ ਤੇ ਇਹਨਾਂ ਨੂੰ ਵੱਖ ਵੱਖ ਧੰਦਿਆਂ ਚ ਲਾਇਆ, ਕੰਮਾਂ ਚ ਲਾਇਆ ਹੈ।
ਇੱਕ ਤੁਝ ਹੀ ਕੀਏ ਰਾਜੇ,
ਵਾਹਿਗੁਰੂ ਇੱਕ ਤੇਰੇ ਹੁਕਮ ਦੇ ਵਿੱਚ ਰਾਜੇ ਹਨ, ਆਪਾਂ ਰਾਜਾ ਲਫ਼ਜ਼ ਕਹਿ ਦਿੰਦੇ ਹਾਂ, ਲੇਕਿਨ ਰਾਜਾ ਬਣਨਾ ਬੜਾ ਔਖਾ ਹੈ। ਵੱਖ ਵੱਖ ਮੁਲਕਾਂ ਦੇ ਰਾਜਿਆਂ ਦਾ ਆਪਾਂ ਜ਼ਿਕਰ ਪੜ੍ਹਦੇ ਹਾਂ, ਲੇਕਿਨ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਸਾਨੂੰ ਡਾਇਰੈਕਸ਼ਨ ਦਿੱਤੀ ਵੀ ਅਸਲੀ ਰਾਜਾ ਕਿਹੜਾ ਹੈ। ਸ਼ਾਇਦ 1902 ਵਿੱਚ ਗੁਰਮੁਖੋ ਇੱਕ ਦਿੱਲੀ ਸੰਮੇਲਨ ਹੋਇਆ ਸੀ, ਸਰਬ ਧਰਮ ਸੰਮੇਲਨ, ਔਰ ਉਸ ਸਰਬ ਧਰਮ ਸੰਮੇਲਨ ਦੇ ਵਿੱਚ ਸਿੱਖ ਕੌਮ ਦੇ ਨੁਮਾਇੰਦੇ ਸਤਿਕਾਰਯੋਗ ਸੰਤ ਬਾਬਾ ਅਤਰ ਸਿੰਘ ਮਸਤੂਬਾਣੀ ਵਾਲੇ ਗਾਇ, ਜਦੋਂ ਇਹਦੀ ਰੂਪਰੇਖਾ ਤਿਆਰ ਕੀਤੀ ਨਾ, ਅਤੇ ਸਾਡੇ ਵਡੇਰਿਆਂ ਨੇ ਉਹਨਾਂ ਸਮੇਂ ਦੀ ਹਕੂਮਤ ਨੂੰ ਆਖਿਆ ਵੀ ਸਾਡੇ ਅਤੇ ਲੋਕਾਂ ਦੇ ਆਉਣ ਦਾ ਬੜਾ ਫਰਕ ਹੈ, ਅਸੀਂ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਆਪਣਾ ਰਹਿਬਰ ਮੰਨਦੇ ਹਾਂ, ਲੋਕ ਪ੍ਰੋਗ ਦੇ ਇਲਾਕੇ ਮੰਨਦੇ ਹਾਂ, ਅਤੇ ਅਸੀਂ ਕੱਛ ਵਿੱਚ ਲੈ ਕੇ ਜਿਵੇਂ ਲੋਕ ਪੋਥੀਆਂ ਲੈ ਕੇ ਆਉਂਦੇ, ਇਸ ਤਰ੍ਹਾਂ ਨਹੀਂ ਆਉਣਾ। ਪਾਤਸ਼ਾਹ ਦਾ ਸਵਾਰਾ ਹਾਥੀ ਉੱਪਰ ਹੋਵੇਗਾ, ਅੱਗੇ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਹੋਣਗੇ, ਗੁਰੂ ਕਾ ਨਿਸ਼ਾਨ ਸਾਹਿਬ 'ਤੇ ਨਗਾਰਾ ਖੜਕੇਗਾ। ਅੰਗਰੇਜ਼ ਲੋਕ ਬਹੁਤ ਵਿਸ਼ਾਲ ਦਿਨ ਸਨ, ਬਰੋਡ ਮਾਈਂਡਡ ਸਨ, ਕਹਿਣ ਲੱਗੇ ਸਾਨੂੰ ਕੀ ਇਤਰਾਜ਼ ਹੈ, ਮਨਜ਼ੂਰ ਹੈ। ਜਦੋਂ ਉਹ ਨਗਰ ਕੀਰਤਨ ਦੇ ਰੂਪ ਵਿੱਚ ਸਤਿਗੁਰੂ ਪਾਤਸ਼ਾਹ ਦਾ ਸਵਾਰਾ ਜਾ ਰਿਹਾ ਸੀ ਨਾ, ਉਹ ਗੁਰੂ ਕੇ ਲਾਲ ਬਾਬਾ ਅਤਰ ਸਿੰਘ ਮਸਤੂਬਾਣੀ ਵਾਲੇ ਮਹਾਂਪੁਰਸ਼ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਚੌਰ ਕਰ ਰਹੇ ਸਨ, ਅਤੇ ਉਹਨਾਂ ਨੇ ਧਾਰਨਾ ਲਾਈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਜਾਰਜ ਪੰਚਮ ਜੋ ਉਸ ਮੌਕੇ ਮੁਖੀਆ ਸੀ, ਉਹ ਕਹਿਣ ਲੱਗਾ ਬਜ਼ੁਰਗ ਬਾਬਾ ਕੀ ਕਹਿੰਦਾ ਹੈ, ਜਿਹੜਾ ਉਹ ਦੁਭਾਸ਼ੀਆ ਵੀਰ ਸੀ ਟਰਾਂਸਲੇਟਰ, ਉਹ ਕਹਿੰਦਾ ਸਰ ਇਹ ਬਾਬਾ ਜੀ ਇਹ ਕਹਿੰਦੇ ਕਿ ਰੱਬ ਦੇ ਬਰਾਬਰ ਕੋਈ ਰਾਜਾ ਨਹੀਂ, ਕਹਿੰਦੇ ਬਿਲਕੁਲ ਠੀਕ ਆਖਿਆ। ਰਾਜੇ ਦਾ ਅਸਲੀ ਅਰਥ ਇਹ ਹੈ ਜਿਹੜਾ ਰੱਜਿਆ ਹੋਵੇ, ਜਾਤ ਪਾਤ ਧਰਮ ਅਤੇ ਇਲਾਕੇ ਦੀ ਗੱਲ ਨਹੀਂ। ਰਾਜੇ ਦਾ ਭਾਵ ਹੈ ਵੀ ਦੇਣਾ ਜਾਣਦਾ, ਲੈਣਾ ਨਹੀਂ ਜਾਣਦਾ, ਅਸਲੀ ਅਰਥ ਇਹ ਨੇ। ਹੇ ਵਾਹਿਗੁਰੂ, ਇੱਕ ਤੁਝ ਹੀ ਕੀਏ ਰਾਜੇ, ਇੱਕ ਨਾ ਭਿੱਖ ਭਵਾਈਆ, ਇੱਕ ਤੁਸੀਂ ਰਾਜੇ ਪੈਦਾ ਕੀਤੇ ਨੇ, ਇੱਕ ਵਿਚਾਰੇ ਮੰਗਦੇ ਫਿਰਦੇ ਨੇ। ਜਿਵੇਂ ਆਪਾਂ ਆਸਾ ਦੀ ਬਾਰੇ ਪੜ੍ਹਦੇ ਅਤੇ ਸੁਣਦੇ ਹਾਂ, ਇੱਕ ਨਿਹਾਲੀ ਪੈ ਸਮਨ, ਇੱਕ ਉੱਪਰ ਰਹਿਣ ਖੜੇ, ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਜ਼ਰ ਕਰੇ। ਇਸ ਪ੍ਰਕਾਰ ਹੇ ਵਾਹਿਗੁਰੂ, ਇੱਕ ਤੁਸੀਂ ਰਾਜੇ ਪੈਦਾ ਕੀਤੇ ਨੇ, ਇੱਕ ਭਿੱਖਿਆ ਮੰਗਦੇ ਹਨ।
ਲੋਭ ਮੋਹ ਤੁਝ ਕੀਆ ਮੀਠਾ,
ਆਪਾਂ ਸੰਸਾਰ ਵਿੱਚ ਵਿਚਰਦੇ ਹਾਂ, ਆਪਾਂ ਨੂੰ ਪਦਾਰਥਾਂ ਦਾ ਲੋਭ ਹੈ, ਆਪਣੇ ਧੀਆਂ ਪੁੱਤਰ ਦੋਸਤ ਮਿੱਤਰ ਉਹਨਾਂ ਦੇ ਨਾਲ ਆਪਾਂ ਨੂੰ ਮੋਹ ਹੈ। ਹੇ ਵਾਹਿਗੁਰੂ, ਇਹ ਲੋਭ ਵੀ ਤੂੰ ਪੈਦਾ ਕੀਤਾ ਹੈ, ਇਹ ਮੋਹ ਵੀ ਤੂੰ ਪੈਦਾ ਕੀਤਾ ਹੈ, ਪੈਦਾ ਤਾਂ ਕੀਤਾ ਪਰ ਮਿੱਠਾ ਲੱਗਦਾ ਮਿੱਠਾ, ਇਹ ਮੇਰਾ ਪੋਤਾ ਹੈ, ਇਹ ਮੇਰਾ ਦੋਹਤਾ ਹੈ, ਇਹ ਮੇਰਾ ਭਤੀਜਾ, ਇਹ ਮੇਰਾ ਭਾਣਜਾ ਹੈ, ਇਸ ਪ੍ਰਕਾਰ ਇਹ ਚੀਜ਼ਾਂ ਮਿੱਠੀਆਂ ਲੱਗਦੀਆਂ ਹਨ।
ਏਤ ਪਰਮ ਭੁਲਾਣਾ,
ਇਸ ਪ੍ਰਕਾਰ ਇਹ ਜੀਵ ਇਹ ਮਨੁੱਖ ਲੋਭ ਤੇ ਮੋਹ ਦੇ ਭੁਲੇਖੇ ਚ ਆਪਣੇ ਆਪ ਨੂੰ ਭੁੱਲ ਗਿਆ, ਮੂਲ ਨੂੰ ਭੁੱਲ ਗਿਆ ਕਿ ਮੈਂ ਸੰਸਾਰ ਵਿੱਚ ਕਿਸ ਕਰਮ ਵਾਸਤੇ ਆਇਆ ਸਾਂ।
ਸਦਾ ਦਇਆ ਕਰੋ ਆਪਣੀ,
ਹੇ ਵਾਹਿਗੁਰੂ ਮੈਂ ਤੇਰੇ ਕੋਲ ਖੈਰ ਮੰਗਦਾ ਹਾਂ, ਮੇਰੇ ਤੇ ਮਿਹਰ ਕਰ, ਆਪਣੀ ਰਹਿਮਤ ਕਰ ਕੀ
ਨਾਮ ਨਾਮ ਵਖਾਣਾ,
ਤੇਰੀ ਰਹਿਮਤ ਤੋਂ ਬਿਨਾਂ ਤੇਰੇ ਨਾਮ ਦਾ ਜ਼ਿਕਰ ਨਹੀਂ ਹੋ ਸਕਦਾ, ਤੇਰੀ ਵਡਿਆਈ ਨਹੀਂ ਕੀਤੀ ਜਾ ਸਕਦੀ।
ਨਾਮ ਤੇਰਾ ਹੈ ਸੱਚਾ,
ਜਿਹੜਾ ਤੇਰਾ ਨਾਮ ਹੈ ਨਾ ਇਹ ਸੱਚਾ ਹੈ, ਨਹੀਂ ਤੇ ਗੁਰਮੁਖੋ ਪਤਾ ਨਹੀਂ ਸੰਸਾਰ ਵਿੱਚ ਕਿੰਨੇ ਰਾਜੇ ਆਏ, ਕਿੰਨੇ ਵਜ਼ੀਰ ਆਏ, ਅੱਜ ਨਹੀਂ ਪਤਾ ਚੱਲਦਾ ਵੀ ਉਹ ਕਿੱਥੇ ਗਏ ਤੇ ਕਿੱਥੋਂ ਆਏ। ਇਸ ਪ੍ਰਕਾਰ ਹੀ ਵਾਹਿਗੁਰੂ, ਨਾਮ ਤੇਰਾ ਹੈ ਸੱਚਾ ਸਦਾ, ਜਿਹੜਾ ਤੇਰਾ ਨਾਮ ਹੈ ਨਾ ਇਹ ਸਦੀਵੀ ਤੌਰ 'ਤੇ ਰਹਿਣ ਵਾਲਾ ਹੈ। ਉਹ ਨਾਮ ਹੈ ਕਿ ਆਪਾਂ ਪੜ੍ਹਦੇ ਹਾਂ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਸੀ ਵੀ ਸੱਚ ਟਰੁੱਥ ਇਜ ਯੂਨੀਵਰਸਲ ਸੱਚਾਈ ਸਦੀਵੀ ਹੈ
ਮੈਂ ਮਨ ਭਾਣਾ
ਮੇਰੇ ਤੇ ਮੇਰ ਕਰ ਮੈਨੂੰ ਇਹ ਭਾ ਜਾਏ ਮੈਨੂੰ ਇਹ ਚੰਗਾ ਲੱਗੇ
ਦੁੱਖ ਗਿਆ ਸੁਖ ਆਏ ਸਮਾਣਾ
ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਉਹਨਾਂ ਦੇ ਦੁੱਖ ਚਲੇ ਗਏ ਉਹ ਸਦੀਵੀ ਤੌਰ ਤੇ ਸੁੱਖ ਵਿੱਚ ਰਹਿੰਦੇ ਨੇ ਭਾਵੇਂ ਉਹਨਾਂ ਦੇ ਬੰਦ ਬੰਦ ਕੱਟੇ ਜਾਣ ਉਹ ਪੱਟੀ ਦੀ ਜੇਲ੍ਹ ਦਾ ਸੀਨ ਕਦੇ ਭੁੱਲਦਾ ਨਹੀਂ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਦੇ ਹਾਰ ਗਲਾਂ 'ਚ ਹਾਰ ਪਵਾਏ ਉਹਨਾਂ ਬੀਬੀਆਂ ਭੈਣਾਂ ਨੇ ਨਮਸਕਾਰ ਗੁਰਦੇਵ ਨੂੰ ਨਮਸਕਾਰ ਉਹਨਾਂ ਆਪਣੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਨੂੰ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ 'ਚ ਪਵਾਏ ਪਰ ਇਹ ਨਹੀਂ ਆਖਿਆ ਬਾਜਾਂ ਵਾਲਿਆ ਧੱਕਾ ਕੀਤਾ ਏ ਉਹਨਾਂ ਬੀਬੀਆਂ ਭੈਣਾਂ ਨੇ ਫੇਰ ਵੀ ਪੰਕਤੀਆਂ ਪੜੀਆਂ ਏ ਪੀ ਦਾਤ ਤੇਰੀ ਦਤਾਰ ਬਾਜਾਂ ਵਾਲਿਆ ਇਹ ਵੀ ਤੇਰੀ ਰਹਿਮਤ ਹੈ ਤੁਰਕਾਂ ਨੇ ਆਖਿਆ ਬੀਬੀਏ ਇਹ ਕਿਉਂ ਕਹਿੰਦੀਆਂ ਜੇ ਕੱਲ ਨੂੰ ਵੱਡਾ ਹੋ ਕੇ ਕਰਮ ਕਰਕੇ ਮਰ ਜਾਂਦਾ ਤਾਂ ਮਰਤਾ ਫੇਰ ਵੀ ਜਾਣਾ ਸੀ ਪਰ ਅਸੀਂ ਭਾਗਾਂ ਵਾਲੀਆਂ ਇਹ ਬੱਚੇ ਭਾਗਾਂ ਵਾਲੇ ਨੇ ਜਿਹੜੇ ਗੁਰੂ ਸਿਧਾਂਤ ਤੋਂ ਕੁਰਬਾਨ ਹੋਏ ਨੇ ਇਹਨਾਂ ਨੂੰ ਸ਼ਹੀਦ ਦਾ ਰੁਤਬਾ ਮਿਲ ਗਿਆ ਸੋ ਇਸ ਪ੍ਰਕਾਰ ਜਿਨ੍ਹਾਂ ਦੀ ਇਹ ਅਵਸਥਾ ਨਾ ਉਹ ਦੁੱਖ ਨੂੰ ਦੁੱਖ ਕਰਕੇ ਮੰਨਦੇ ਨੇ ਉਹ ਸਦੀਵੀ ਤੌਰ ਤੇ ਆਤਮਿਕ ਤੌਰ ਤੇ ਸੁਖੀ ਹਨ
ਗਾਵਨ ਸੁਰ ਨਰ ਸੁਗੜ ਸੁਜਾਣਾ
ਇਸੇ ਪ੍ਰਕਾਰ ਦੇਵਤੇ ਮਨੁੱਖ ਤੇ ਸੁਚੱਜੇ ਮਨੁੱਖ ਉਹ ਨੇ ਜਿਨ੍ਹਾਂ ਨੇ ਤੈਨੂੰ ਵਿਸ਼ੇਸ਼ ਤੌਰ ਤੇ ਜਾਣ ਲਿਆ ਉਹਨਾਂ ਨੂੰ ਚਤੁਰ ਜਾਣਨਾ ਕਰੀਏ
ਸੁਰ ਨਰ ਸੁਗੜ ਸੁਜਾਣ ਗਾਵਹਿ
ਇਸ ਪ੍ਰਕਾਰ ਉਹ ਦੇਵਤੇ ਉਹ ਮਨੁੱਖ ਉਹ ਸੁਚੱਜੀਆਂ ਰੂਹਾਂ ਸਦੀਵੀ ਤੌਰ ਤੇ ਤੈਨੂੰ ਗਾਉਂਦੇ ਹਨ
ਜੋ ਤੇਰਾ ਮਨ ਭਾਵੇ
ਗਾਉਣਗੇ ਵੀ ਉਹ ਜਿਨ੍ਹਾਂ ਨੂੰ ਚੰਗਾ ਲੱਗਾ ਇੱਕ ਸਾਡਾ ਲੋਕ ਸਭਾ ਦਾ ਸਪੀਕਰ ਹੁੰਦਾ ਸੀ ਉਹਨੇ ਆਪਣੇ ਪਿੰਡ ਦਾ ਸਪੀਕਰ ਬੰਦ ਕਰਾ ਦਿੱਤਾ ਜਦੋਂ ਆਪਣੇ ਨਗਰ ਆਇਆ ਤੇ ਮੈਂ ਸਵੇਰੇ ਸੌਣਾ ਹੁੰਦਾ ਤੇ ਬਾਬਾ ਨਿਤਨੇਮ ਕਰਦਾ ਤੇ ਮੈਨੂੰ ਪਰੇਸ਼ਾਨੀ ਹੁੰਦੀ ਹੈ ਨਾ ਲੈਣਾ ਜਾਤੀ ਅਟੈਕ ਹੈ ਸਿੱਖਾਂ ਦੇ ਘਰ ਜੰਮਿਆ ਮੂੰਹ ਤੇ ਦਾੜਾ ਤੇ ਕੇਸ ਉਹਨੇ ਜਾ ਕੇ ਬਾਬੇ ਜੀ ਨੂੰ ਆਖਿਆ ਵੀ ਸਪੀਕਰ ਬੰਦ ਕਰੋ ਮੇਰਾ ਨਿਤਨੇਮ ਖਰਾਬ ਹੁੰਦਾ ਇਹ ਮੈਂ ਬੇਨਤੀ ਤਾਂ ਕੀਤੀ ਕਿਉਂ ਗੁਰਦੇਵ ਕਹਿੰਦੇ ਨੇ ਇਹ ਨਾਮ ਵੀ ਤੇਰਾ ਉਹ ਲੈਂਦੇ ਨੇ ਜਿਹੜੇ ਤੇਰੇ ਮਾਨ ਨੂੰ ਭਾ ਜਾਂਦੇ ਨੇ ਜਿਨ੍ਹਾਂ ਤੇ ਤੇਰੀ ਰਹਿਮਤ ਹੋ ਜਾਂਦੀ ਹੈ ਉਹਦੀ ਕਿਰਪਾ ਤੋਂ ਬਿਨਾਂ ਨਾਮ ਵੀ ਨਹੀਂ ਲਿਆ ਜਾਂਦਾ
ਜੋ ਤੇਰਾ ਮਨ ਭਾਵਹੇ
ਮਨ ਨੂੰ ਚੰਗੇ ਲੱਗੇ ਹਨ
ਮਾਇਆ ਮੋਹੇ ਚੇਤ ਨਾਹੀ
ਮਾਇਆ ਦੇ ਮੋਹ ਕਰਕੇ ਮਨੁੱਖ ਨੂੰ ਚੇਤੇ ਨਹੀਂ ਆਉਂਦਾ ਕਿਉਂਕਿ ਲੋਭ ਦਾ ਪ੍ਰਭਾਵ ਹੈ ਮੋਹ ਦਾ ਪ੍ਰਭਾਵ ਹੈ
ਅਹਿਲਾ ਜਨਮ ਗਵਾਵਹੇ
ਅਹਿਲਾ ਤੋਂ ਭਾਵ ਇਵੇਂ ਫਜ਼ੂਲ ਬੇਮਹਿਨਾ ਜਨਮ ਚਲਾ ਗਿਆ
ਇੱਕ ਮੂੜ ਮੁਗਦ ਨਾ ਚੇਤ ਹੈ ਮੂਲੇ
ਵੈਸੇ ਮੂੜ ਤੇ ਮੁਗਦ ਦਾ ਅਰਥ ਇੱਕੋ ਮੂਰਖ ਫਰਕ ਇਹਨਾਂ ਜਿਵੇਂ ਆਪਾਂ ਕਹਿੰਦੇ ਨੇ ਵੀ ਘੜੀ ਇਹ ਵਾਟਰ ਪਰੂਫ ਹੈ ਸ਼ਾਕ ਪਰੂਫ ਹੈ ਇਹਨੂੰ ਪਾਣੀ ਵੀ ਡਿੱਗ ਪਏ ਤੇ ਗਿਆਨੀ ਜੀ ਘੜੀ ਬੰਦ ਨਹੀਂ ਹੁੰਦੀ ਉਹਨੂੰ ਕਹਿੰਦੇ ਆਪਾਂ ਵਾਟਰ ਪਰੂਫ ਤੇ ਜਿਹੜੀ ਹੱਥੋਂ ਡਿੱਗ ਪਈ ਝੜਕਾ ਲੱਗਾ ਤੇ ਬੰਦ ਰਹੇ ਉਹਨੂੰ ਕਹਿੰਦੇ ਸ਼ਾਕ ਪਰੂਫ ਇਸੇ ਤਰ੍ਹਾਂ ਮੁਗਧਾ ਭਾਵ ਇਹ ਹੈ ਵੀ ਜਿੰਨਾ ਮਰਜ਼ੀ ਉਹਨੂੰ ਸਮਝਾਓ ਟੱਕਰਾਂ ਮਾਰੋ ਪਰ ਉਹਦੇ 'ਤੇ ਭੂਰਾ ਜਿਹਾ ਅਸਰ ਨਾ ਆਵੇ ਮੁਗਧ ਅਰਥ ਇੱਕ ਤਾਂ ਹੁੰਦਾ ਨਾ ਵੀ ਸਮਝਾਇਆ ਸਮਝ ਹੈ ਇੱਕ ਉਹ ਨੇ ਵੀ ਜਿੰਨਾ ਮਰਜ਼ੀ ਸਮਝਾਓ ਅਸਰ ਨਹੀਂ ਇੱਕ ਮੂੜ ਮੁਗਧ ਨਾ ਚੇਤੇ ਮੂਲੇ ਇੱਕ ਇਹੋ ਜਿਹੇ ਮੂਰਖ ਲੋਕ ਨੇ ਜਿੰਨਾ ਮਰਜ਼ੀ ਉਹਨਾਂ ਨੂੰ ਕਹੀਏ ਉਹ ਮੂਲੋਂ ਚੇਤੇ ਨਹੀਂ ਕਰਦੇ ਮੁੱਢੋਂ ਚੇਤੇ ਨਹੀਂ ਕਰਦੇ
ਜੋ ਆਇਆ ਤਿਸ ਜਾਣਾ
ਪਰ ਇਹ ਗੱਲ ਯਾਦ ਰੱਖ ਪਿਆਰਿਆ ਜਿਹੜਾ ਸੰਸਾਰ ਵਿੱਚ ਆਇਆ ਉਹਨੇ ਜਾਣਾ ਹੀ ਜਾਣਾ ਕਿਉਂ ਆਪਾਂ ਪੜ੍ਹਦੇ ਹਾਂ ਮਰਨ ਲਿਖਾਏ ਮੰਡਲਮੈਂ ਆਏ ਆਪਣਾ ਜਿਸ ਦਿਨ ਜਨਮ ਹੋਇਆ ਨਾ ਉਸੇ ਦਿਨ ਸਾਡੀ ਮੌਤ ਆਰੰਭ ਹੋ ਗਈ ਉਸੇ ਦਿਨ ਹੀ ਜਿਵੇਂ ਬਾਬਾ ਕਬੀਰ ਜੀ ਕਹਿੰਦੇ ਨੇ ਜਨਨੀ ਜਾਣਤ ਸੁੱਤ ਵੱਡਾ ਹੋਤ ਹੈ ਇਤਨਾ ਕੁ ਨਾ ਜਾਣੇ ਜੇ ਦਿਨ ਦਿਨ ਅਬਧ ਘੜਤ ਹੈ ਮੋਰ ਮੋਰ ਕਰ ਅਧ ਕਲਾੜ ਧਰ ਪੇਗਤ ਹੀ ਜਮ ਰਾਓ ਹੱਸੈ ਛੋਟਾ ਜਿਹਾ ਬੱਚਾ ਮਾਂ ਦਾ ਮਨ ਪ੍ਰਸੰਨ ਹੈ ਕਿ ਮੇਰਾ ਪੁੱਤਰ ਹੁਣ ਤੁਰਨ ਲੱਗ ਪਿਆ, ਗਿਰੜਦਾ ਸੀ ਹੁਣ ਤੁਰਦਾ ਹੈ। ਬਾਬਾ ਕਬੀਰ ਜੀ ਕਹਿੰਦੇ ਮਾਂ ਭੋਲੀ ਕੀ ਜਾਣੇ, ਭੈਣ ਬੱਚੀਏ ਇਹ ਤੁਰਦਾ ਨਹੀਂ, ਇਹ ਜਮਾਂ ਵਾਲੇ ਪਾਸੇ ਨੂੰ ਪੈਰ ਪੁੱਟ ਰਿਹਾ। ਉਧਰ ਮਾਂ ਪ੍ਰਸੰਨ, ਇਧਰ ਜਮ ਰਾਜਾ ਪ੍ਰਸੰਨ, ਪੇ ਦੀ ਉਮਰ ਮੁਕਦੀ ਜਾਂਦੀ ਤੇ ਮੇਰੇ ਲਾਗੇ ਲਾਗੇ ਆਉਂਦਾ, ਲਾਗੇ ਲਾਗੇ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਜਿਹੜਾ ਆਇਆ ਨਾ ਉਹ ਲਾਜ਼ਮੀ ਜਾਏਗਾ, ਜੋ ਜਨਮੇ ਸੋ ਸਰਪਰ ਮੂਆ।
ਨਾਮ ਤੇਰਾ ਸਦਾ ਸਾਚਾ,
ਤੇਰਾ ਨਾਮ ਸਦੀਵੀ ਤੌਰ ਤੇ ਸੱਚਾ ਹੈ।
ਸੋਏ ਮੈਂ ਮਨ ਪਾਣਾ,
ਮੇਰੇ ਮਨ ਨੂੰ ਚੰਗਾ ਲੱਗਦਾ ਕਿਉਂਕਿ ਸੱਚਾ ਜੋ ਹੋਇਆ, ਇਸ ਕਰਕੇ ਤੇਰਾ ਨਾਮ ਮੈਨੂੰ ਚੰਗਾ ਲੱਗਦਾ ਹੈ।
ਤੇਰਾ ਵਖਤ ਸੁਹਾਵਾ, ਅੰਮ੍ਰਿਤ ਤੇਰੀ ਬਾਣੀ।
ਇਸ ਪ੍ਰਕਾਰ ਜਿਹੜਾ ਇਹ ਮਨੁੱਖਾ ਜਨਮ ਤੂੰ ਸਾਨੂੰ ਵਕਤ ਟਾਈਮ ਦਿੱਤਾ ਨਾ, ਇਹ ਬੜਾ ਸੋਭਾ ਵਾਲਾ ਹੈ। ਜਿਹੜੀ ਤੇਰੀ ਬਾਣੀ ਹੈ ਇਹ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ। ਜਿਹੜੀ ਆਪਾਂ ਨੂੰ ਗੁਰਬਾਣੀ ਪੜ੍ਹਦੇ ਹਾਂ ਨਾ, ਇਹ ਆਪਾਂ ਨੂੰ ਮ੍ਰਿਤੂ ਤੋਂ ਰਹਿਤ ਕਰਦੀ ਹੈ, ਅਮਰ ਕਰ ਦਿੰਦੀ ਹੈ।
ਸੇਵਕ ਸੇਵਹ ਪਾਉ ਕਰ,
ਸੇਵਾ ਦਾ ਗੁਰਮੁਖ ਪਿਆਰੇ ਨੇ ਭਾਈ ਉਹ ਭਾਵਨਾ ਨਾਲ ਚੇਤੇ ਕਰਦੇ ਨੇ। ਜਿਵੇਂ ਗੁਰਦੇਵ ਨੇ ਇੱਕ ਥਾਂ ਤੇ ਬਹੁਤ ਸਾਨੂੰ ਸਪਸ਼ਟ ਫਰਮਾਇਆ ਹੈ, ਕਹਿੰਦੇ ਸੇਵਕ ਸਿੱਖ ਪੂਜਣ ਸਭ ਆਮ ਹੈ, ਸਭ ਗਾਵੇਂ ਹਰ ਹਰ ਉਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਾਥ ਸਾਧ ਕਰਬਾਨੀ। ਉਹਨਾਂ ਦਾ ਗਾਇਆ ਤੇ ਸੁਣਿਆ ਭਾਈ ਸਫਲ ਹੈ, ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ।
ਲਾਗਾ ਸਾਉ ਪ੍ਰਾਣੀ,
ਗੁਰਮੁਖ ਪਿਆਰੇ ਨੇ ਭਾਈ ਆਪਣੀ ਜ਼ਿੰਦਗੀ ਦੇ ਪ੍ਰਯੋਜਨ ਨੂੰ ਸਿੱਧ ਕਰ ਲਿਆ।
ਸਾਉ ਪ੍ਰਾਣੀ ਤਿੰਨਾ ਲਾਗਾ,
ਭਾਈ ਪਰਮਾਤਮਾ ਦੇ ਨਾਮ ਨਾਲ ਉਹ ਗੁਰਮੁਖ ਲੱਗਾ ਹੈ
ਜਿਨੀ ਅੰਮ੍ਰਿਤ ਪਾਇਆ,
ਨਾਮ ਰੂਪੀ ਅੰਮ੍ਰਿਤ ਨੂੰ ਪ੍ਰਾਪਤ ਕਰ ਲਿਆ।
ਨਾਮ ਤੇਰਾ ਜੋਏ ਰਾਤੇ,
ਗੁਰਮੁਖ ਪਿਆਰੇ ਤੇਰੇ ਨਾਮ ਵਿੱਚ ਰੰਗੇ ਗਏ ਹਨ।
ਨਿਤ ਚੜ੍ਹੇ ਸਵਾਇਆ,
ਤੇਜ ਪ੍ਰਤਾਪ ਨਿਤ ਪ੍ਰਤ ਚੜ੍ਹਦਾ ਹੈ। ਜਿਵੇਂ ਆਪਾਂ ਕਹਿੰਦੇ ਇੱਕ ਫਲਾਨਾ ਬੰਦਾ ਹੁੰਦਾ ਸੀ, ਉਹਦਾ ਤਾਂ ਨਾਂ ਕੋਈ ਨਹੀਂ ਜਾਣਦਾ, ਲੇਕਿਨ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਆਪਾਂ ਨੂੰ ਇਉਂ ਜਾਪਦਾ ਜਿਵੇਂ ਬਾਬਾ ਕਬੀਰ ਜੀ ਅੱਜ ਵੀ ਹੈਨ, ਬਾਬਾ ਨਾਮਦੇਵ ਜੀ ਅੱਜ ਵੀ ਹੈਨ। ਇਸ ਪ੍ਰਕਾਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਭਾਈ ਉਹਨਾਂ ਦੀ ਸਦੀਵੀ ਤੌਰ ਤੇ ਚੜ੍ਹਦੀ ਕਲਾ ਹੈ।
ਇੱਕ ਕਰਮ ਧਰਮ ਨਾ ਹੋਏ ਸੰਜਮ, ਜਾਮ ਨਾ ਏਕ ਪਛਾਣੀ।
ਜਿੰਨਾ ਚਿਰ ਤੂੰ ਇੱਕ ਵਾਹਿਗੁਰੂ ਦੀ ਪਛਾਣ ਨਹੀਂ ਕਰਦਾ, ਉਹਨਾਂ ਚਿਰ ਕਿਸੇ ਪ੍ਰਕਾਰ ਤੇਰਾ ਧਰਮ ਕੀਤਾ, ਤੇਰਾ ਕਰਮ ਕੀਤਾ ਕਿਸੇ ਲੇਖੇ ਵਿੱਚ ਨਹੀਂ।
ਵਗਤ ਸੁਹਾਵਾ ਸਦਾ ਤੇਰਾ, ਅੰਮ੍ਰਿਤ ਤੇਰੀ ਬਾਣੀ।
ਪਰਿਪੂਰਨ ਪ੍ਰਮਾਤਮਾ ਜਿਹੜਾ ਤੂੰ ਸਾਨਾ ਮਨੁੱਖਾ ਜਨਮ ਰੂਪੀ ਵਗਤ ਦਿੱਤਾ ਬੜਾ ਵਧੀਆ ਹੈ, ਔਰ ਜਿਹੜੀ ਤੇਰੀ ਬਾਣੀ ਇਹ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਹੈ।
ਬਲਿਹਾਰੀ ਸਾਚੇ ਨਾਵੈ,
ਪਰਿਪੂਰਨ ਪ੍ਰਮਾਤਮਾ ਮੈਂ ਤੇਰੇ ਨਾਮ ਤੋਂ ਸਦਕੇ ਜਾਣਾ। ਮੈਨੂੰ ਕੱਲ ਪਰਸੋਂ ਕਿਸੇ ਗੁਰਮੁਖ ਨੇ ਪੁੱਛਿਆ ਵੀ ਗਿਆਨੀ ਜੀ ਜਿਹੜੀਆਂ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਪ੍ਰਕਰਮਾ ਕਰਦੇ ਭਲਾ ਇਹਦਾ ਕੀ ਮਤਲਬ ਹੋਇਆ। ਮੈਂ ਉਸ ਵੀਰ ਨੂੰ ਬੇਨਤੀ ਕੀਤੀ ਵੀ ਗੁਰਮੁਖਾ ਇਹਦਾ ਮਤਲਬ ਇਹ ਹੈ ਵੀ ਜਿਵੇਂ ਸ਼ਾਦੀ ਦੇ ਮੌਕੇ ਲੋਕ ਆਪਣੇ ਬੱਚਿਆਂ ਬੱਚੀਆਂ ਤੋਂ ਕੁੜਮਾਂ ਕੁੜਮਣੀਆਂ ਤੋਂ ਪੈਸੇ ਵਾਰ ਕੇ ਦਿੰਦੇ ਨੇ ਨਾ, ਉਹਦਾ ਅਰਥ ਹੈ ਵੀ ਇਹ ਚੀਜ਼ਾਂ ਕੁਛ ਵੀ ਨਹੀਂ ਪਰ ਇਹ ਮਹਾਨ ਨੇ। ਇਸੇ ਪ੍ਰਕਾਰ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਪ੍ਰਕਰਮਾ ਕਰਦੇ ਹਾਂ ਨਾ, ਇਹਦਾ ਭਾਵ ਹੈ ਕਿ ਪਾਤਸ਼ਾਹ ਮੈਂ ਤੇਥੋਂ ਸਦਕੇ ਜਾਣਾ, ਮੈਂ ਕੋਈ ਕੱਖ ਵੀ ਨਹੀਂ, ਮੇਰੀ ਹੋਂਦ ਕੁਝ ਵੀ ਨਹੀਂ, ਮੈਂ ਤੇਰੇ ਤੋਂ ਕੁਰਬਾਨ ਜਾਣਾ, ਮੈਂ ਸਦਕੇ ਜਾਣਾ, ਤੂੰ ਮਹਾਨ ਹੈ।
ਰਾਜ ਤੇਰਾ ਕਬੂ ਨਾ ਜਾਵੇ,
ਬਾਕੀ ਦੁਨੀਆਂ ਦੀਆਂ ਵਜਾਰਤਾਂ ਬਦਲਦੀਆਂ ਰਹੀਆਂ, ਕਦੇ ਕੋ ਆ ਗਿਆ ਕੋ ਚਲਾ ਗਿਆ ਕਦੇ ਕੋ ਹੋਰ ਆ ਗਿਆ, ਪਰ ਜਿਹੜਾ ਤੇਰਾ ਰਾਜ ਹੈ ਨਾ ਇਹ ਸਦੀਵੀ ਤੌਰ ਤੇ ਰਹਿਣ ਵਾਲਾ ਹੈ, ਇਹ ਜਾਂਦਾ ਨੀ।
ਰਾਜੋ ਤਾਂ ਤੇਰਾ ਸਦਾ ਨਿਹ ਚਲ,
ਰਾਜ ਸਭਾ ਦੇ ਮੈਂਬਰ ਨੇ 6 ਸਾਲ ਵਾਸਤੇ ਹਨ, ਇਸੇ ਤਰ੍ਹਾਂ ਆਪਣੇ ਭਾਰਤੀ ਕਾਨੂੰਨ ਦੇ ਮੁਤਾਬਕ ਵਿਧਾਨ ਸਭਾ ਦੇ MLA ਸਾਹਿਬ, ਇਸੇ ਤਰ੍ਹਾਂ ਲੋਕ ਸਭਾ ਦੇ ਜਿਹੜੇ MP ਸਾਹਿਬ ਨੇ ਉਹਨਾਂ ਦੀ 5-5 ਸਾਲ ਟਾਈਮ ਹੈ, ਟਰਮ ਹੈ, ਤੇ ਰਾਜ ਸਭਾ ਦੀ 6 ਸਾਲ ਦੀ, ਪਰ ਸਮਾਂ ਮੁੱਕ ਤਾਂ ਗਿਆ ਨਾ। ਜਿਹੜਾ ਇੱਥੇ ਪਰਮੇਸ਼ੁਰ ਦਾ ਰਾਜ ਭਾਗ ਹੈ ਨਾ ਇਹ ਨਿਚਲ ਹੈ, ਇਹਦਾ 6 ਸਾਲ 5 ਸਾਲ ਇਤਿਆਦਿ ਕੋ ਸਮਾਂ ਨਹੀਂ, ਇਹ ਨਿਚਲ ਹੈ, ਸਦੀਵੀ ਤੌਰ ਤੇ ਹੈ, ਕਬਹੂ ਨਾ ਜਾਵੇ, ਇੱਕ ਤੇ ਜਾਂਦਾ ਨਹੀਂ।
ਚਾਕਰ ਤਾਂ ਤੇਰਾ ਸੋਏ ਹੋਵੇ।
ਆਪਾਂ ਆਮ ਸਮਾਜਿਕ ਬੋਲੀ ਚ ਲਫ਼ਜ਼ ਵਰਦੇ ਹਾਂ ਨੌਕਰ ਚਾਕਰ, ਇਹ ਆਪਣੀ ਆਮ ਬੋਲੀ ਦਾ ਲਫ਼ਜ਼ ਹੈ। ਨੌਕਰ ਤੋਂ ਭਾਵ ਹੈ ਨੌ ਗੋਲਕਾਂ ਦੇ ਨਾਲ ਆਪਣੀ ਰੋਜੀ ਰੋਟੀ ਵਾਸਤੇ ਕੁਝ ਨਾ ਕੁਝ ਕਰਨਾ, ਨੌਕਰ ਦਾ ਅਰਥ ਆਪਣੀਆਂ ਜ਼ਰੂਰਤਾਂ ਲਈ ਆਪਣੇ ਸਰੀਰ ਦੀ ਆਪਣੇ ਪਰਿਵਾਰ ਦੀ ਪਾਲਣਾ ਵਾਸਤੇ ਨੌ ਗੋਲਕਾਂ ਦੇ ਦੁਆਰੇ ਜੋ ਆਪਾਂ ਕਰਦੇ ਉਹਨੂੰ ਨੌਕਰ ਕਹਿੰਦੇ ਹਨ, ਅਥਵਾ ਇਹਨਾਂ ਨੌ ਗੋਲਕਾਂ ਦੀ ਲੋੜਾਂ ਦੀ ਪੂਰਤੀ ਲਈ। ਲੇਕਿਨ ਚਾਕਰ ਦਾ ਅਰਥ ਹੁੰਦਾ ਹੈ ਮਤਲਬ ਕੋਈ ਨਹੀਂ, ਗਰਜ ਕੋਈ ਨਹੀਂ, ਲੇਕਿਨ ਨਿਸ਼ਕਾਮ ਹੋ ਕਰਕੇ ਚਾਅ ਕਰਕੇ ਸੇਵਾ ਕਰਨੀ, ਚਾਕਰ ਤੋਂ ਭਾਵ ਚਾਅ ਕਰਕੇ ਖੁਸ਼ੀ ਨਾਲ, ਜਿਵੇਂ ਆਪਾਂ ਕਹਿੰਦੇ ਮੈਂ ਫਲਾਨੇ ਦਾ ਕੰਮ ਕੀਤਾ ਦੇ ਨਹੀਂ ਚਾਹੁੰਦਾ ਮਜਬੂਰੀ ਕਰਕੇ, ਉਹ ਚਾਕਰੀ ਨਹੀਂ। ਜਿਹੜਾ ਬਿਨਾਂ ਕਿਸੇ ਤਮੇ ਤੋਂ ਕਿਸੇ ਲਾਲ ਤੋਂ ਚਾਹ ਕਰਕੇ ਸੇਵਾ ਕਰਨੀ ਉਹਨੂੰ ਕਹਿੰਦੇ ਨੇ ਚਾਕਰ। ਚਾਕਰ ਤਾਂ ਤੇਰਾ ਸੋਏ ਹੋਵੇ, ਚਾਹ ਦੇ ਨਾਲ ਤੇਰੀ ਸੇਵਾ ਉਹ ਕਰਦਾ ਹੈ
ਜੋਏ ਸਹਿਜ ਸਮਾਵੇ।
ਸੇਵਾ ਕਰਨੀ ਬੜੀ ਔਖੀ, ਹਜ਼ੂਰ ਕਹਿੰਦੇ ਨੇ ਇਹ ਉਹ ਕਰੇਗਾ ਜਿਹਦਾ ਮਨ ਅਡੋਲ ਹੈ। ਸਹਿਜ ਦੇ 3 ਅਰਥ ਸਾਡੇ ਵਿਦਵਾਨ ਪੁਰਸ਼ਾਂ ਨੇ ਕੀਤੇ ਨੇ, ਸਹਿਜ ਨਾਮ ਅਡੋਲਤਾ ਦਾ, ਸਹਿਜ ਨਾਮ ਹੈ ਗਿਆਨ ਦਾ, ਸਹਿਜ ਨਾਮ ਹੈ ਸ਼ਾਂਤੀ ਦਾ। ਉਹ ਗੁਰਮੁਖ ਜਨ ਜਿਨ੍ਹਾਂ ਦਾ ਮਨ ਅਡੋਲ ਹੈ, ਜਿਹੜੇ ਸ਼ਾਂਤ ਨੇ, ਜਿਹੜੇ ਗਿਆਨਵਾਨ ਨੇ, ਉਹ ਹੀ ਤੇਰੀ ਸੇਵਾ ਕਰਦੇ ਹਨ।
ਦੁਸ਼ਮਣ ਤਾਂ ਦੁੱਖ ਨਾ ਲੱਗੇ ਮੂਲੇ।
ਉਹਨਾਂ ਨੂੰ ਕਿਸੇ ਪ੍ਰਕਾਰ, ਕਿਉਂਕਿ ਦੁਸ਼ਮਣ ਕਿਸੇ ਨੂੰ ਸਮਝਦੇ ਨਹੀਂ, ਉਹਨਾਂ ਦੇ ਅੰਦਰ ਦੀ ਅਵਸਥਾ ਨਾ ਕੋ ਬੈਰੀ ਨਾ ਬਗਾਨਾ। ਜਿਵੇਂ ਭਾਈ ਕਨ੍ਹਈਆ ਜੀ ਨੇ ਬਿਨਾਂ ਕਿਸੇ ਵਿਤਕਰੇ ਤੋਂ ਸਾਰਿਆਂ ਦੀ ਸੇਵਾ ਕੀਤੀ, ਨਾ ਕੋ ਉਹਨਾਂ ਦਾ ਦੁਸ਼ਮਣ ਹੈ, ਨਾ ਕਿਸੇ ਪ੍ਰਕਾਰ ਉਹ ਦੁੱਖ ਨੂੰ ਦੁੱਖ ਕਰਕੇ ਮੰਨਦੇ ਹਨ।
ਪਾਪ ਨੇੜ ਨਾ ਆਵੇ।
ਭਾਈ ਬੁਰੀ ਬ੍ਰਿਤੀ ਕਿਸੇ ਦਾ ਨੁਕਸਾਨ ਕਰਨਾ, ਇਹ ਉਹਨਾਂ ਪ੍ਰਭੂ ਦੇ ਪਿਆਰਿਆਂ ਦੇ ਲਾਗੇ ਨਹੀਂ ਆਉਂਦਾ, ਇਹੋ ਜਿਹਾ ਖੋਟਾ ਕਰਮ ਉਹ ਕਰਦੇ ਨਹੀਂ।
ਹਾਂ ਬਲਿਹਾਰੀ ਸਦਾ ਹੋਵਾ।
ਇਹ ਵਾਹਿਗੁਰੂ ਮੈਂ ਸਦੀਵੀ ਤੌਰ ਤੇ ਤੇਰੇ ਤੋਂ ਸਦਕੇ ਜਾਵਾਂ। ਨਹੀਂ ਤੇ ਆਪਾਂ ਆਮ ਕਰਕੇ ਜਦੋਂ ਗਰਜ ਹੁੰਦੀ ਹੈ ਨਾ ਤੇ ਬੜੀ ਚਮਚਾਗਿਰੀ ਕਰਦੇ ਹਾਂ, ਬੜਾ ਧੰਨਵਾਦ ਕਰਦੇ ਹਾਂ ਵੀ ਤੁਹਾਡਾ ਬੜਾ ਧੰਨਵਾਦ, ਤੁਸੀਂ ਬੜੀ ਕਿਰਪਾ ਕੀਤੀ ਤੇ ਮਤਲਬ ਲੰਘਿਆ ਤੇ ਤੁਸੀਂ ਆਪਣੇ ਘਰ ਤੇ ਮੈਂ ਆਪਣੇ ਘਰ, ਖੁਦ ਗਰਜੀ। ਇੱਥੇ ਮੇਰੇ ਪਾਤਸ਼ਾਹ ਕਹਿੰਦੇ ਖੁਦ ਗਰਜੀ ਨਹੀਂ, ਹਾਂ ਬਲਹਾਰੀ ਸਦਾ ਹੋਵਾਂ। ਹੇ ਵਾਹਿਗੁਰੂ ਮੇਰੇ ਤੇ ਮਿਹਰ ਕਰੀ, ਮੈਂ ਸਦੀਵੀ ਤੌਰ ਤੇ ਤੇਰੇ ਤੋਂ ਸਦਕੇ ਜਾਵਾਂ।
ਏਕ ਤੇਰੇ ਨਾਮ
ਸਦਕੇ ਜਾਣਾ, ਭਾਈ ਜਿਹੜਾ ਉਹਦੇ ਇੱਕ ਨਾਮ ਨਾਲ ਜੁੜਨਾ ਹੈ, ਜਿਹੜੀ ਉਹਦੀ ਇਬਾਦਤ ਕਰਨੀ ਹੈ, ਜਿਹੜੀ ਉਹਦੀ ਬੰਦਗੀ ਕਰਨੀ ਹੈ।
ਜੁਗ ਹੈ ਜੁਗੰਤਰ ਭਗਤ ਤੁਮਾਰੇ।
ਹੁਣ ਜਾਂ ਆਉਣ ਵਾਲੇ ਸਮੇਂ ਜਾਂ ਬੀਤੇ ਸਮੇਂ ਚ ਜਿਹੜੇ ਭਗਤ ਨੇ ਉਹ ਸਦੀਵੀ ਤੌਰ ਤੇ ਹਰ ਯੁੱਗ ਵਿੱਚ ਤੇਰੀ ਭਗਤੀ ਕਰਦੇ ਆਏ, ਜਿਵੇਂ ਰਹਿ ਰਾਜ ਸਾਹਿਬ ਦੇ ਆਰੰਭ ਦੇ ਵਿੱਚ ਗੁਰੂ ਕੇ ਲਾਲ ਕੀਰਤਨੀਏ ਵੀਰ ਇਹ ਸ਼ਬਦ ਪੜ੍ਹਦੇ ਨੇ, ਜਿਵੇਂ ਆਸਾ ਦੀ ਵਾਰ ਦੇ ਭੋਗ ਸਮੇਂ ਗੁਰੂ ਕੇ ਲਾਲ ਇਹ ਪੜ੍ਹਦੇ ਨੇ, ਹਰ ਯੁੱਗ ਯੁੱਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਯੁੱਗ ਦੇ ਵਿੱਚ ਉਸ ਵਾਹਿਗੁਰੂ ਨੇ ਆਪਣੇ ਭਗਤ ਪੈਦਾ ਕੀਤੇ ਔਰ ਉਹਨਾਂ ਦੀ ਪਤ ਨੂੰ ਰੱਖਣਾ ਕੀਤਾ। ਇਸ ਪ੍ਰਕਾਰ ਹੈ ਵਾਹਿਗੁਰੂ ਜਿਹੜੇ ਤੇਰੇ ਭਗਤ ਨੇ ਇਹ 4 ਯੁੱਗਾਂ ਵਿੱਚ ਹੁੰਦੇ ਆਏ।
ਕੀਰਤ ਕਰਹਿ ਸੁਆਮੀ ਤੇਰੇ ਦੁਆਰੇ।
ਲੱਭੇ ਵੀ ਇਹ ਭਗਤ ਹੈ, ਆਪਣੇ ਮੂੰਹੇ ਅੱਗੇ ਨੇਮ ਪਲੇਟ ਲਿਖਾ ਲਈ ਭਗਤੀ ਤਾਂ ਭਗਤ ਬਣ ਜਾਏਗਾ, ਨਾ ਨਾ ਕੀਰਤ ਕਰੇ ਸੁਆਮੀ ਤੇਰੇ। ਇਹ ਵਾਹਿਗੁਰੂ ਸੁਆਮੀ, ਸੁਆਮੀ ਕਹਿੰਦੇ ਨੇ ਮਾਲਕ ਨੂੰ, ਜਿਹੜੇ ਤੈਨੂੰ ਮਾਲਕ ਜਾਣ ਕਰਕੇ ਤੇਰੀ ਕੀਰਤੀ ਵਡਿਆਈ ਕਰਦੇ ਹਨ।
ਜਪ ਇਹ ਤਾਂ ਸਾਚਾ ਏਕ ਮੁਰਾਰੇ।
ਇਹ ਗੁਰਮੁਖ ਦਾ ਮੁਰਾਰੇ ਸ਼ਬਦ ਹੈ ਨਾ, ਇਹਨੂੰ ਕਹਿੰਦੇ ਨੇ ਵਿਸ਼ੇਸ਼ਣ ਵਾਚਕ ਨਾਉ। ਇਹ ਸਾਡੇ ਪੁਰਾਤਨ ਭਾਰਤੀ ਗ੍ਰੰਥਾਂ ਦੇ ਵਿੱਚ ਮੁਰਨਾਮੇ ਦੈਂਤ ਨੂੰ ਮਾਰਨ ਕਰਕੇ ਪਰਮਾਤਮਾ ਦੇ ਨਾਮ ਦੇ ਨਾਲ ਇਹ ਵਿਸ਼ੇਸ਼ਣ ਜੁੜ ਗਿਆ। ਮੁਰ ਅਰ ਮੁਰਨਾਮੇ ਦੈਂਤ ਨੂੰ ਮਾਰਨ ਵਾਲਾ। ਔਰ ਆਪਾਂ ਜਦੋਂ ਸ਼ਬਦ ਹਜ਼ਾਰੇ ਦੀ ਪਾਵਨ ਬਣਦੀ ਬਾਣੀ ਪੜ੍ਹਦੇ ਹਾਂ ਤੇ ਉੱਥੇ ਵੀ ਗੁਰੂ ਪੰਚਮ ਪਾਤਸ਼ਾਹ ਨੇ ਇਹ ਮੁਰਾਰੇ ਸ਼ਬਦ ਦੀ ਵਰਤੋਂ ਕੀਤੀ, ਮੇਰੇ ਸੱਜਣ ਮੀਤ ਮੁਰਾਰੇ ਜੀਓ, ਮੁਰਾਰੇ ਤੋਂ ਭਾਵ ਮੁਰਨਾ ਮੈਂ ਦੈਂਤ ਨੂੰ ਮਾਰਨ ਵਾਲਾ, ਵਿਸ਼ੇਸ਼ਣ ਵਾਚਕ ਵੈਸੇ ਇਹਦਾ ਭਾਵ ਹੈ ਪਰਮਾਤਮਾ ਜਪੇ ਸਾਚਾ ਏਕ ਮੁਰਾਰੇ। ਜਿਹੜੇ ਭਗਤ ਨੇ ਨਾ ਉਹ ਕੇਵਲ ਤੇ ਕੇਵਲ ਇੱਕ ਸੱਚੇ ਪਰਮਾਤਮਾ ਨੂੰ ਹੀ ਜਪਦੇ ਹਨ।
ਸਾਚਾ ਮੁਰਾਰੇ ਤਾਮ ਜਪ ਹੈ,
ਵਾਹਿਗੁਰੂ ਤੂੰ ਸੱਚਾ ਹੈ ਇਹ ਤੈਨੂੰ ਤਾਂ ਜਪਦੇ ਨੇ। ਜਿਹੜਾ ਜਾਪ ਸ਼ਬਦ ਹੈ ਨਾ ਧਿਆਨ ਰੱਖਿਆ ਕਰੋ, ਜਾਪ ਹੁੰਦਾ ਬੋਲ ਕੇ। ਅੱਜ ਕੱਲ੍ਹ ਇੱਕ ਨਵਾਂ ਤਰੀਕਾ ਆਪਾਂ ਆਰੰਭ ਕੀਤਾ ਵੀ ਪਾਠ ਆਰੰਭ ਕੀਤਾ ਤੇ ਮੂੰਹ ਤੇ ਕੱਪੜਾ ਲੈ ਲਿਆ ਅੰਗ ਥੱਲੀ ਗਏ, ਇਹ ਸਾਨੂੰ ਕੋਈ ਸਜ਼ਾ ਤਾਂ ਨਹੀਂ ਨਾ ਭਾਈ। ਇਹ ਸਾਡੀ ਰਸਨਾ ਤਾਂ ਪਵਿੱਤਰ ਹੈ ਜੇ ਰਸਨਾ ਦੇ ਨਾਮ ਪਰਮਾਤਮਾ ਦੀ ਵਡਿਆਈ ਕੀਤੀ ਜਾਏ। ਔਰ ਗੁਰੂ ਕੀ ਬਾਣੀ ਵਿੱਚ ਸ਼ਬਦ ਆਉਂਦਾ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਟੀਏ। ਜਿਹੜੀ ਜਵਾਨ ਉਸ ਵਾਹਿਗੁਰੂ ਪਰਮਾਤਮਾ ਦੀ ਬੰਦਗੀ ਨਹੀਂ ਨਾ ਕਰਦੀ ਉਹ ਤਾਂ ਕਿਸੇ ਕੰਮ ਹੀ ਨਹੀਂ, ਉਹ ਤਾਂ ਕੱਟੀ ਜਾਣੀ ਚਾਹੀਦੀ। ਬੜੀ ਕਰੜੇ ਸ਼ਬਦ ਨੇ। ਇਸ ਕਰਕੇ ਜਿਹੜੇ ਤੇਰੇ ਭਗਤ ਨੇ ਨਾ ਉਹ ਸਰੀਵੀ ਤੌਰ 'ਤੇ ਬੋਲ ਕੇ ਆਚਾਰ ਕੇ ਤੇਰੀ ਬੰਦਗੀ ਕਰਦੇ ਨੇ, ਤੇ ਕੌਣ ਕਰਦੇ ਹਨ?
ਜਾਮ ਮਨ ਵਸਾਵਹਿ,
ਚੇਤਾ ਵੀ ਉਹਨਾਂ ਨੂੰ ਆਵੇਗਾ ਜਿਨ੍ਹਾਂ ਦੇ ਮਨ ਵਿੱਚ ਵਸਿਆ ਹੋਇਆ, ਜਿਨ੍ਹਾਂ ਨੂੰ ਉਹਦੀ ਯਾਦਾਸ਼ਤ ਹੈ, ਜਿਨ੍ਹਾਂ ਦੇ ਅੰਦਰ ਸਿਮਰਤੀ ਹੈ ਉਹਦੇ।
ਭਰਮੋ ਭੁਲਾਵਾ ਤੁਜਹੇ ਕੀਆ,
ਭੁਲੇਖਾ ਪਿਆ ਨਾ ਜੀਆਂ ਨੂੰ ਇਹ ਵੀ ਤੇਰਾ ਹੀ ਕੀਤਾ ਹੋਇਆ ਹੈ।
ਜਾਮ ਇਹੋ ਚੁਕਾਵਹੇ,
ਤੂੰ ਰਹਿਮਤ ਕਰਦਾ ਹੈ ਉਹਨਾਂ ਦਾ ਭਰਮ ਭੁਲੇਖਾ ਤੂੰ ਚੁੱਕ ਦਿੰਦਾ ਹੈ।
ਗੁਰ ਪ੍ਰਸਾਦੀ ਕਰੋ ਕਿਰਪਾ,
ਜੋ ਗੁਰੂ ਪਾਤਸ਼ਾਹ ਮਹਾਰਾਜ ਦੀ ਸਮੁੱਚੀ ਬਾਣੀ ਦਾ ਨਿਚੋੜ ਹੈ, ਮੈਂ ਤਕਰੀਬਨ ਬੇਨਤੀ ਕਈ ਵਾਰ ਕੀਤੀ ਹੈ, ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਜੋ ਗੁਰਮੁਖੋ ਨਿਚੋੜ ਉਹ ਇਹ ਹੈ, ਜਿਵੇਂ ਸਕੂਲਾਂ 'ਚ ਬੱਚੇ ਪੜ੍ਹਦੇ ਨੇ ਦਸਵੀਂ ਤੋਂ ਪਹਿਲਾਂ ਪਹਿਲਾਂ, ਅਤੇ ਮੈਨੂੰ ਚੇਤੇ ਉੱਥੇ ਕਿਤਾਬ ਹੁੰਦੀ ਸੀ ਉਹਦਾ ਨਾਮ ਹੁੰਦਾ ਸਫਲਤਾ ਦੀ ਕੁੰਜੀ, ਸਫਲਤਾ ਦੀ ਕੁੰਜੀ। ਇਸੇ ਤਰ੍ਹਾਂ ਜੋ ਮੈਂ ਸਮਝਿਆ ਗੁਰੂ ਨੇ ਕਿਰਪਾ ਕਰਕੇ ਸਮਝਾਇਆ ਉਹ ਗੁਰਮੁਖੋ ਗੁਰਮਤ ਵਿੱਚ ਸਫਲਤਾ ਦੀ ਕੁੰਜੀ ਕਿਹੜੀ ਹੋ ਹੈ? ਗੁਰਪ੍ਰਸਾਦ। ਬਾਤ ਮਿਹਨਤ ਨਾਲ ਨਹੀਂ ਜਬਣਨੀ, ਅਗਰ ਮਿਹਨਤ ਵਾਲੇ ਪਾਸੇ ਵੱਲ ਵੇਖਿਆ ਜਾਏ ਤਾਂ ਜਿਹੜਾ ਲਾਲ ਚੰਦ ਪੰਡਿਤ ਸੀ ਬੜਾ ਵਿਦਵਾਨ ਸੀ, ਬੜੀਆਂ ਪੋਥੀਆਂ ਪੜ੍ਹੀਆਂ ਸੀ, ਅਤੇ ਸ਼ਜੂ ਝੋਰ ਵਿਚਾਰਾ ਉਹਦੀ ਜ਼ਬਾਨ ਵੀ ਵਿਚਾਰੇ ਦੀ ਅੜੇ ਗੁੰਗਾ ਲਿਖਿਆ ਇਤਿਹਾਸ ਵਿੱਚ, ਕੰਨਾਂ ਤੋਂ ਬੋਲਾ ਪਰ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਮੇਰੇ ਪਾਤਸ਼ਾਹ ਨੇ ਕੀਤੀ ਕਿਰਪਾ, ਉਹਦੇ ਵੱਲ ਤੱਕਿਆ, ਕਈ ਥਾਵਾਂ 'ਤੇ ਲਿਖਿਆ ਵੀ ਸੋਟੀ ਰੱਖੀ, ਕਥਾ ਸੋਟੀ ਨੇ ਨਹੀਂ ਜੀ ਕੀਤੀ, ਕਥਾ ਕੀਤੀ ਹੈ ਗੁਰੂ ਦੀ ਕਿਰਪਾ ਨੇ। ਜਿਵੇਂ ਆਪਾਂ ਪੜ੍ਹਦੇ ਹਾਂ ਬਲਾਵਰ ਰਾਗ ਵਿੱਚ ਬਲਾਵਲ ਮਹੱਲਾ ਪੰਜਵਾਂ, ਪਿੰਗਲ ਪਰਬਤ ਪਾਰ ਪਰੇ ਖਲ ਚਤੁਰ ਬਕੀਤਾ, ਜਿਹੜਾ ਮੂਰਖ ਹੈ ਨਾ ਉਹ ਚਤੁਰ ਬਗਤਾ ਬਣ ਜਾਂਦਾ, ਵਿਦਵਾਨ ਬਣ ਜਾਂਦਾ। ਅੰਦਲੇ ਭਵਰ ਤੂੰ ਅੰਦਲੇ ਤਿਰਪਣ ਸੂਝਿਆ ਗੁਰ ਭੇਟ ਪੁਨੀਤਾ, ਅੰਨੇ ਨੂੰ ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਗੁਰਪ੍ਰਸਾਦੀ ਤੋਂ ਭਾਵ ਗੁਰੂ ਦੀ ਰਹਿਮਤ, ਗੁਰੂ ਦੀ ਕਿਰਪਾ, ਗੁਰਪ੍ਰਸਾਦੀ ਕਰੋ ਕਿਰਪਾ, ਗੁਰੂ ਦੇ ਰਾਹੀਂ ਮੇਰੇ ਤੇ ਕਿਰਪਾ ਕਰਨਾ ਕਰੋ।
ਨੇਹੋ ਜਮਹੋ ਉਬਾਰੇ,
ਜਿਹੜਾ ਜਮ ਰਾਜਾ ਨਾ ਉਸ ਤੋਂ ਬਚਾਉਣਾ ਕਰੋ, ਅਵਾਰੇ ਤੋਂ ਪਾਪ ਬਚਾਉਣਾ ਕਰੋ।
ਯੁਗ ਹੈ ਜੁਗੰਤਰ ਭਗਤ ਤੁਮਾਰੇ,
ਚਾਰ ਯੁਗਾਂ ਦੇ ਵਿੱਚ ਤੁਹਾਡੇ ਭਗਤ ਹੁੰਦੇ ਆਏ ਹਨ।
ਵਟੇ ਮੇਰੇ ਸਾਹਿਬਾ,
ਪਰਿਪੂਰਨ ਪਰਮਾਤਮਾ ਸਾਹਿਬਾ ਤੋਂ ਪਾਪ ਹਿਜ ਹਾਈਨੈਸ, ਸਾਰਿਆਂ ਤੋਂ ਉੱਚਾ, ਅਸਲੀ ਜਿਹਨੂੰ ਆਪਾਂ ਕਹਿੰਦੇ ਸੈਂਟ ਪਰਸੈਂਟ, ਇਹਦਾ ਜਿਹੜਾ ਅਰਥ ਬਣਦਾ ਅੰਗਰੇਜ਼ੀ 'ਚ ਬੜਾ ਵਧੀਆ ਹੈ, ਹਿਜ ਹਾਈਨੈਸ ਸਾਰਿਆਂ ਤੋਂ ਉੱਚਾ। ਵੱਡੇ ਮੇਰੇ ਸਾਹਿਬਾ ਅਲੱਖ ਪਾਰਾ, ਤੂੰ ਲਿਖਿਆ ਨਹੀਂ ਜਾਂਦਾ, ਤੇਰਾ ਹੱਦ ਬੰਨਾ ਨਹੀਂ, ਤੂੰ ਸਾਰਿਆਂ ਤੋਂ ਉੱਚਾ ਹੈ।
ਕਿਉਂ ਕਰ ਕਰੋ ਬੇਨੰਤੀ ਹਉ ਆਖ ਨਾ ਜਾਣਾ,
ਮੈਨੂੰ ਕਹਿਣਾ ਨਹੀਂ ਹੁੰਦਾ ਵੀ ਮੈਂ ਤੇਰੇ ਅੱਗੇ ਬੇਨਤੀ ਕਿਵੇਂ ਕਰਾਂ, ਮੇਰਾ ਫਰਜ਼ ਹੈ ਮੈਂ ਬੇਨਤੀ ਕਰਾਂ, ਪਰ ਮੈਨੂੰ ਯਾਦ ਨਹੀਂ ਆਉਂਦੀ ਵੀ ਮੈਂ ਤੈਨੂੰ ਕਿਹੜੇ ਰੂਪ ਵਿੱਚ ਪਹੁੰਚਾਵਾਂ, ਮੈਂ ਤੈਨੂੰ ਕੀ ਕਹਿਣਾ ਕਰਾਂ।
ਨਦਰ ਕਰੇ ਤਾਂ ਸਾਚ ਪਛਾਣਾ,
ਜੇ ਤੂੰ ਕਿਤੇ ਨਿਗਾਹ ਕਰਦੇ ਬਖਸ਼ਿਸ਼ ਕਰਦੇ ਤੇ ਫਿਰ ਸੱਚ ਦੀ ਪਛਾਣ ਹੋ ਸਕਦੀ ਹੈ। ਫਿਰ ਮੈਂ ਤੈਨੂੰ ਸਮਝ ਸਕਦਾ ਪਰ ਤੇਰੀ ਕਿਰਪਾ ਤੋਂ ਬਿਨਾਂ ਨਹੀਂ।
ਸਾਚੋ ਪਛਾਣਾ ਤਾਮ ਤੇਰਾ।
ਇਸੇ ਪ੍ਰਕਾਰ ਹੈ ਵਾਹਿਗੁਰੂ, ਸਾਚੋ ਪਛਾਣਾ ਤਾਮ ਤੇਰਾ, ਜਾਮ ਆਪ ਬੁਝਾਵੈ। ਜਿਨ੍ਹਾਂ ਨੂੰ ਤੂੰ ਬੁਝਾਉਣਾ ਜਣਾਉਣਾ ਉਹ ਸੱਚੇ ਨੂੰ ਪਛਾਣਦੇ ਨੇ, ਉਹ ਤੇਰੇ ਹਨ।
ਦੁੱਖ ਭੁੱਖ ਸੰਸਾਰ ਕੀਆ ਸਹਸਾ।
ਇਸ ਪ੍ਰਕਾਰ ਇਸ ਸੰਸਾਰ ਦੇ ਵਿੱਚ, ਸੰਸਾਰ ਜਿਹੜਾ ਨਾ, ਇਹਦੀ ਵਿਆਖਿਆ ਜਿਹੜੀ ਸੰਸਕ੍ਰਿਤ ਵਿੱਚ ਕੀਤੀ ਹੈ, ਸੰਸਕਤੀ ਸੰਸਾਰਾ, ਇਹ ਸ਼ਲੋਕ ਹੈ ਸੰਸਕ੍ਰਿਤ ਦਾ, ਸੰਸਕਤੀ ਸੰਸਾਰਾ। ਤੇ ਜਿਹਨੂੰ ਆਪਾਂ ਗੁਰਬਾਣੀ ਚੋਂ ਪੜ੍ਹਦੇ, ਇਹੋ ਸੰਸਾਰ ਵਿਕਾਰ ਸੰਸੇਵ ਹੈ। ਜਿਹੜਾ ਸੰਸਾਰ ਹੈ ਨਾ, ਇਹ ਫਜ਼ੂਲ ਸੰਸਿਆਂ ਵਿੱਚ ਹੈ। ਇਹ ਆਪਾਂ ਸਾਰਿਆਂ ਨੂੰ ਪਿਆ ਵੀ ਕਾਕਾ, ਜਿੰਨਾ ਚਿਰ ਮੈਂ ਕਮਾਉਣਾ ਮੌਜਾਂ ਕਰਦੇ, ਮੇਰੇ ਮਰਨ ਤੋਂ ਬਾਅਦ ਭੁੱਖੇ ਮਰੋਗੇ। ਇਹ ਆਪਾਂ ਬੁੱਢੇ ਕਹਿੰਦੇ ਆਪਣੇ ਬੱਚਿਆਂ ਨੂੰ, ਪਰ ਇਹ ਨਹੀਂ ਪਤਾ ਵੀ ਸਾਡੇ ਮਰਨ ਤੋਂ ਬਾਅਦ ਸਾਡੇ ਬੱਚੇ ਸੌਖੇ ਹੋ ਜਾਣ। ਇਹਨੂੰ ਕਹਿੰਦੇ ਨੇ ਇਹੋ ਸੰਸਾਰ ਵਿਕਾਰ ਸੰਸੇਵ ਹੈ। ਅਤੇ ਜਿਨ੍ਹਾਂ ਦਾ ਹੈ ਨਹੀਂ ਉਹਨਾਂ ਦੀ ਪਾਲਣਾ ਵੀ ਕਰਦਾ ਨਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਸੰਸਾਰ ਫਜ਼ੂਲ ਸੰਸਿਆਂ 'ਚ ਪਿਆ ਹੈ। ਅਤੇ ਮੇਰੇ ਗੁਰਨਦੇਵ ਨੇ ਸਾਨੂੰ ਸਮਝਾਇਆ ਭਰਿਆ, ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਘਰ ਜਿਕ ਆਗੇ ਕਰ ਧਰਿਆ। ਜਿਹੜੇ ਪੱਥਰਾਂ ਵਿੱਚ ਕੀੜੇ ਪੈਦਾ ਕੀਤੇ ਉਹਨਾਂ ਨੂੰ ਦਿੰਦਾ ਅਤੇ ਇਹਨਾਂ ਬੱਚਿਆਂ ਨੂੰ ਨਾ ਦੇਗਾ। ਦੁੱਖ ਭੁੱਖ ਸੰਸਾਰ ਕੀਏ, ਇਹ ਦੁੱਖ ਅਤੇ ਭੁੱਖ ਇਹ ਸੰਸਾਰ ਵਿੱਚ ਪੈਦਾ ਕੀਤੇ ਹਨ।
ਸਹਸਾ ਇਹੋ ਚੁਕਾਵਹੇ।
ਇਹਨਾਂ ਤੇ ਕਰ ਦਿੱਤੀ ਕਿਰਪਾ, ਉਹਨਾਂ ਦੇ ਅੰਦਰੋਂ ਸੰਸੇ ਚੱਕੇ ਗਏ। ਸਾਡੀ ਜਿਹੜੀ ਸੌ ਸਾਖੀ ਹੈ ਉਹਦੇ 'ਚ ਇੱਕ ਸਾਖੀ ਆਉਂਦੀ ਹੈ ਵੀ ਪੱਟੀ ਦਾ ਕਥਾ ਵਾਚਕ, ਜਿਹੜਾ ਪੱਟੀ ਹੈ ਨਾ ਜਿਹੜੇ ਤਰਨ ਤਾਰਨ ਵਿੱਚ, ਉਹ ਕਥਾ ਵਾਚਕ ਬੜਾ ਮਾਣ ਸੀ। ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਕੋਲ ਗਿਆ, ਹੈ ਸੀ ਇਕਨੋਮਿਕਲੀ ਗਰੀਬ, ਅਤੇ ਕਸੂਰ ਦੀ ਸੰਗਤ ਨੇ ਕਲਗੀਧਰ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਸੰਗਤਾਂ ਬੜੀਆਂ ਨੇ ਪਰ ਕਿਤੇ ਕਿਰਪਾ ਕਰੋ ਕੋਈ ਚਾਰ ਦਿਨ ਕਥਾ ਵਾਚਕ ਜਾਵੇ ਅਤੇ ਸਾਨੂੰ ਗੁਰਮਤਿ ਦੀ ਸੋਝੀ ਦੇ। ਅਤੇ ਕੁਦਰਤੀ ਤੌਰ 'ਤੇ ਉਹ ਕਥਾ ਵਾਚਕ ਬੈਠਾ ਸੀ ਪੱਟੀ ਵਾਲਾ, ਕਹਿਣ ਲੱਗਾ ਪਾਤਸ਼ਾਹ ਮੈਨੂੰ ਨਾ ਭੇਜਿਆ, ਜੇ ਮੇਰੀ ਘਰ ਦੀ ਹਾਲਤ ਬੜੀ ਮਾੜੀ, ਮੇਰੇ ਬੱਚੇ ਭੁੱਖੇ ਮਰਨਗੇ। ਕਥਾ ਵਾਚਕ ਜਦੋਂ ਬੋਲਿਆ ਨਾ, ਅਤੇ ਕਲਗੀਧਰ ਪਾਤਸ਼ਾਹ ਨੇ ਉਹਨਾਂ ਸਿੰਘਾਂ ਨੂੰ ਕਿਹਾ ਕਸੂਰ ਵਾਲਿਆਂ ਨੂੰ, ਇਹਨੂੰ ਕਾਬੂ ਕਰ ਲਓ ਕਥਾ ਵਾਚਕ ਨੂੰ। ਕਹਿਣ ਲੱਗਾ ਪਾਤਸ਼ਾਹ ਮੇਰੇ ਬੱਚਿਆਂ ਨਾਲ ਤੁਹਾਡਾ ਕੋਈ ਦੁਸ਼ਮਣੀ ਹੈ? ਹਜ਼ੂਰ ਹੱਸ ਪਏ। ਉਹਨਾਂ ਗੁਰਮੁਖਾਂ ਨੂੰ ਪਾਸੇ ਕਰਕੇ ਆਖਿਆ ਵੀ ਗੁਰਮੁਖ ਗੁਰੂ ਕੇ ਸ਼ਬਦ ਦੀ ਕਥਾ ਕਰਦਾ, ਜਿੰਨਾ ਵੀ ਸਤਿਕਾਰ ਹੋਵੇ ਥੋੜ੍ਹਾ ਹੈ, ਅਤੇ ਜਾਂਦਿਆਂ ਕਥਾ ਬਾਅਦ ਵਿੱਚ ਪਹਿਲਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਕਰੋ ਪਰਿਵਾਰ ਦਾ, ਅਤੇ 6 ਮਹੀਨੇ ਨੂੰ ਆਉਣ ਨਹੀਂ ਦੇਣਾ। ਉਹਨੇ ਗੁਰਮੁਖੋਂ 6 ਮਹੀਨੇ ਕਥਾ ਕੀਤੀ ਸੰਗਤਾਂ ਨੇ, ਕਿਉਂਕਿ ਸੰਗਤ ਕਾਮ ਧੇਨ ਹੈ। ਉਹਨਾਂ ਨੇ ਦਾਣਾ ਫਾਕਾ ਜਿੰਨੀਆਂ ਵੀ ਜ਼ਰੂਰਤਾਂ ਸਨ ਵੀ ਗੁਰਬਾਣੀ ਦੀ ਕਥਾ ਕਰਦਾ ਜਿੰਨਾ ਵੀ ਸਨਮਾਨ ਹੋਏ ਥੋੜ੍ਹਾ ਹੈ, ਮਾਲੋ ਮਾਲ ਕਰ ਦਿੱਤਾ। 6 ਮਹੀਨਿਆਂ ਤੋਂ ਬਾਅਦ ਸਰੋਪਾ ਸਨਮਾਨ ਦੇ ਕੇ ਤੋਰਿਆ, ਅਤੇ ਕਹਿਣ ਲੱਗਾ ਪਤਾ ਨਹੀਂ ਘਰਵਾਲੀ ਘਰ ਹੋਵੇ ਕਿ ਨਾ ਹੋਵੇ, ਬੱਚਿਆਂ ਦਾ ਪਤਾ ਨਹੀਂ ਕੀ ਬਣਿਆ, ਨਿੰਮੋ ਝੂਣਾ ਤੁਰਿਆ ਜਾਏ। ਅਤੇ ਉਹਦਾ ਬੱਚਾ ਖੇਡਦਾ ਸੀ ਸਾਥੀਆਂ 'ਚ, ਦੌੜਿਆ ਗਿਆ, ਕਹਿਣ ਲੱਗਾ ਬੇਬੇ ਬਾਪੂ ਆ ਗਿਆ, ਭੁੱਖੇ ਮਰਾਂਗੇ। ਇਹ ਇਤਿਹਾਸਕ ਘਟਨਾ, ਜੇ ਇਤਿਹਾਸਕ ਤੁਸੀਂ ਕਿਤੇ ਗੁਰੂ ਕੀਆਂ ਸਾਖੀਆਂ ਪੜ੍ਹੋ, ਉਹਦੇ ਤੁਹਾਨੂੰ ਲਿਖਿਆ ਮਿਲੇਗਾ। ਇਹ ਸਾਨੂੰ ਸਾਰਿਆਂ ਨੂੰ ਫਿਕਰ ਹੈ, ਭੁਲੇਖਾ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਇਹ ਜਿਨ੍ਹਾਂ 'ਤੇ ਕਿਰਪਾ ਕਰਦਾ ਨਾ ਉਹਨਾਂ ਦਾ ਸੰਸਾ ਚੱਕਿਆ ਗਿਆ।
ਬਿਨਵੰਤ ਨਾਨਕ ਜਾਏ ਸਹਸਾ।
ਅਸੀਂ ਬੇਨਤੀ ਕਰੀਏ ਪਾਤਸ਼ਾਹ, ਅਸੀਂ ਵੀ ਮਰੀਜ਼ ਹਾਂ, ਸਾਡੇ ਅੰਦਰ ਵੀ ਔਗੁਣ ਹੈ। ਬਿਨਵੰਤ ਭਾਵ ਬੇਨਤੀ, ਬਿਨਵੰਤ ਨਾਨਕ ਜਾਏ ਸਹਸਾ। ਹੇ ਵਾਹਿਗੁਰੂ ਮੈਂ ਤੇਰੇ ਅੱਗੇ ਬੇਨਤੀ ਕਰਦਾ, ਮੇਰੇ ਅੰਦਰ ਵੀ ਸੰਸ ਹੈ, ਮੇਰੇ ਅੰਦਰ ਵੀ ਰੋਗ ਹੈ, ਇਹ ਕਿਰਪਾ ਕਰਕੇ ਚਲਿਆ ਜਾਏ।
ਬੁੱਝੈ ਗੁਰ ਵਿਚਾਰਾ।
ਪਾਤਸ਼ਾਹ ਨੇ ਨਾਲ ਹੀ ਨਿਰਣਾ ਕਰਦਾ, ਗੁਰਮੁਖਾ ਗੁਰੂ ਦੇ ਸ਼ਬਦੀ ਵਿਚਾਰ ਕਰ, ਤੇਰਾ ਸੰਸਾ ਚੱਕਿਆ ਜਾਏਗਾ।
ਵੱਡਾ ਸਾਹਿਬ ਹੈ ਆਪ ਅਲੱਖ ਅਪਾਰਾ।
ਨਾਂ ਲਿਖਿਆ ਜਾਣ ਵਾਲਾ ਸਾਰਿਆਂ ਤੋਂ ਉੱਚਾ ਸੱਚਾ ਹੈ।
ਤੇਰੇ ਬੰਕੇ ਲੋਇਣ ਦੰਤ ਰਿਸਾਲਾ।
ਇੱਥੇ ਗੁਰਮੁਖ ਉਸ ਪਰਿਪੂਰਨ ਪਰਮਾਤਮਾ ਨੂੰ ਸਾਰਿਆਂ ਵਿੱਚ ਵਿਆਪ ਕਰਕੇ ਬਿਆਨ ਕੀਤਾ ਹੈ। ਜਿਹੜੇ ਸੋਹਣੀਆਂ ਸੋਹਣੀਆਂ ਅੱਖਾਂ ਨੇ ਨਾ ਇਹਨਾਂ ਜੀਵਾਂ ਦੀਆਂ, ਇਹ ਤੇਰੀਆਂ ਨੇ। ਜਿਹੜੇ ਸੋਹਣੇ ਸੋਹਣੇ ਦੰਦ ਨੇ ਇਹ ਵੀ ਤੇਰੇ ਹਨ। ਭਾਵ ਆਪਣੇ ਜਿਹੜੇ ਜੀਵਾਂ ਦੇ ਦੰਦ ਨੇ ਨਾ, ਇਹ ਵੀ ਰੱਬ ਦੇ ਦੰਦ ਨੇ। ਜਿਹੜੀਆਂ ਅੱਖਾਂ ਨੇ ਇਹ ਵੀ ਵਾਹਿਗੁਰੂ ਦੀਆਂ ਨੇ, ਕਿਉਂਕਿ ਜਦੋਂ ਆਪਣੀ ਜੋਤ ਕੱਢ ਲੈ ਨਾ, ਜਿਹੜੀਆਂ ਅੱਖਾਂ ਚਮਕਦੀਆਂ ਨੇ ਨਾ, ਜਦੋਂ ਗੁਰਮੁਖੋ ਪ੍ਰਾਣ ਨਿਕਲ ਜਾਣ ਤਾਂ ਉਹ ਕਿਸੇ ਕੰਮ ਦੀਆਂ ਨਹੀਂ ਹੁੰਦੀਆਂ। ਆ ਕਈ ਵਾਰ ਕਈਆਂ ਦੀ ਮੌਤ ਹੁੰਦੀ, ਉਹਨਾਂ ਦੀਆਂ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇ ਖੁੱਲੀਆਂ। ਇਹ ਵਾਹਿਗੁਰੂ ਜਿਹੜੀਆਂ ਸੋਹਣੀਆਂ ਸੋਹਣੀਆਂ ਅੱਖਾਂ ਨੇ ਇਹ ਵੀ ਤੇਰੀਆਂ ਨੇ, ਜਿਹੜੇ ਸੋਹਣੇ ਸੋਹਣੇ ਦੰਦ ਨੇ ਇਹ ਵੀ ਤੇਰੇ ਹਨ।
ਸੋਹਣੇ ਨੱਕ ਜਿਨ ਲੰਬੜੇ ਵਾਲਾ,
ਤੋਤੇ ਦੀ ਚੁੰਝ ਹੁੰਦੀ ਇਸ ਪ੍ਰਕਾਰ, ਕਈਆਂ ਦੇ ਸੋਹਣੇ ਨੱਕ, ਲੰਮੇ ਲੰਮੇ ਕੇਸ ਵਾਲਾ, ਵਾਲ ਵਾਲਾ ਤੋਂ ਭਾਵ ਕੇਸ, ਇਹ ਵੀ ਤੇਰੇ ਹਨ।
ਕੰਚਨ ਕਾਇਆ ਸੋਨੇ ਕੀ ਢਾਲਾ,
ਸੋਹਣਾ ਹੁੰਦਾ ਨਾ ਸੋਹਣਾ ਢਾਲਾ ਤੋਂ ਭਾਵ ਵਰਗੀ, ਜਿਹੜੀ ਇਹ ਕਾਇਆ ਕਹਿੰਦੇ ਨੇ ਸਰੀਰ ਨੂੰ, ਜਿਹੜੇ ਇਹ ਸੋਨੇ ਵਰਗੇ ਸਰੀਰ ਨੇ ਇਹ ਵੀ ਤੇਰੇ ਤੇਰੇ ਹੀ ਹਨ।
ਸੋਵਨ ਢਾਲਾ,
ਸੋਵਨ ਢਾਲਾ ਤੋਂ ਫਿਰ ਸੋਨੇ ਵਰਗੇ,
ਕ੍ਰਿਸ਼ਨ ਮਾਲਾ,
ਕ੍ਰਿਸ਼ਨ ਮਾਲਾ ਤੋਂ ਭਾਵ ਜੰਤੀ ਮਾਲਾ, ਜਿਵੇਂ ਵੱਖ ਵੱਖ ਮਣਕਿਆਂ ਦੀ ਮਾਲਾ ਬਣਦੀ ਹੈ, ਇਸੇ ਪ੍ਰਕਾਰ ਜਿਹੜੇ ਇਹ ਜੀਵ ਨੇ ਇਹ ਮਣਕਿਆਂ ਦੀ ਤਰ੍ਹਾਂ ਹਨ। ਜਦੋਂ ਵਿੱਚੋਂ ਤਾਗਾ ਨਿਕਲ ਜਾਏ ਤੇ ਮਣਕੇ ਖਿਲ ਜਾਂਦੇ ਨੇ, ਇਸੇ ਪ੍ਰਕਾਰ ਆਪਾਂ ਜੀਵ ਮਣਕਿਆਂ ਦੀ ਤਰ੍ਹਾਂ ਹਾਂ। ਜਿੰਨਾ ਚਿਰ ਉਹਦੀ ਚੇਤਨ ਕਲਾ ਦਾ ਤਾਗਾ ਤੇ ਆਪਾਂ ਪਰੋਏ ਹਾਂ, ਜਦੋਂ ਉਹਨੇ ਚੇਤਨ ਕਲਾ ਕੱਢ ਲਈ, ਆਪਣੇ ਸਰੀਰ ਰੂਪੀ ਮਣਕਿਆਂ ਨੇ ਖਿਲਰ ਜਾਣਾ। ਸੋ ਇਸ ਪ੍ਰਕਾਰ
ਜਪੋ ਤੁਸੀਂ ਸਹੇਲੀ ਹੋ,
ਪੁੱਤਰ ਆਤਮਾ ਰੂਪੀ ਸਖੀਓ ਮੇਰੀ, ਉਹ ਭੈਣੋ ਗੁਰਮੁਖੋ ਭਰਾਓ, ਉਸ ਪਰਮਾਤਮਾ ਨੂੰ ਜਪਣਾ ਕਰੀਏ।
ਜਮ ਦੁਆਰ ਨਾ ਹੋ ਖੜੀਆਂ,
ਜਪਣ ਕਰਕੇ ਤੁਹਾਨੂੰ ਜਮਾਂ ਦੇ ਦੁਆਰੇ ਤੇ ਖਲੋਣਾ ਨਹੀਂ ਪਏਗਾ।
ਸਿੱਖ ਸੁਣੋ ਮਹੇਲੀ ਹੋ,
ਪਿਆਰ ਵਾਲੀਓ ਭੈਣੋ, ਮੇਰੇ ਪਿਆਰ ਵਾਲੇ ਭਰਾਓ, ਜਿਹਨੂੰ ਆਪਾਂ ਕਹਿੰਦੇ ਬੋਜਮ ਫਰੈਂਡ, ਪਰਮ ਪਿਆਰੇ, ਹੇ ਮੇਰੇ ਪਰਮ ਪਿਆਰੇ ਮਿੱਤਰੋ, ਜਗਿਆਸੂ ਗੁਰਮੁਖੋ, ਸੁਣਨਾ ਕਰੋ ਜੀ।
ਹੰਸ ਹੰਸਾ ਬਗ ਬੱਗਾ,
ਇਸ ਪ੍ਰਕਾਰ ਬਗ ਬੱਗਾ ਪਾਪ ਬਗਲੇ ਵਰਗਾ, ਮਾੜਿਆਂ ਤੋਂ ਮਾੜਾ, ਹੰਸ ਹੰਸਾ ਚੰਗਿਆਂ ਤੋਂ ਚੰਗਾ,
ਲਹਿ ਮਨ ਕੀ ਜਾਲਾ,
ਜਿਹੜਾ ਬੰਦਾ ਬਗਲੇ ਵਰਗਾ ਮਾੜਾ ਨਾ, ਬਗਲੇ ਵਰਗਾ ਮਾੜਾ, ਜਦੋਂ ਉਹਦੇ ਤੇ ਕਿਰਪਾ ਕਰਦੇ, ਉਹਦੇ ਮਨ ਦਾ ਜਾਲਾ ਲੈ ਗਿਆ, ਤੋ ਸ਼੍ਰੋਮਣੀ ਹੰਸ ਬਣ ਗਿਆ, ਹੰਸ ਵਰਗਾ ਬਣ ਗਿਆ।
ਬੰਕੇ ਲੋਇਣ ਦੰਤ ਰਿਸਾਲਾ,
ਇਹ ਸੋਹਣੇ ਨੇਤਰ, ਇਹ ਸੋਹਣੇ ਦੰਦ, ਇਹ ਤੇਰੇ ਹੀ ਹਨ।
ਤੇਰੀ ਚਾਲ ਸੁਹਾਵੀ,
ਜਦੋਂ ਇਹ ਜੀਵ ਤੁਰਦੇ ਨੇ ਇਹ ਤੂੰ ਹੀ ਤੁਰਦਾ ਹੈ। ਇਸ ਪ੍ਰਕਾਰ
ਮਧੁਰਾੜੀ ਬਾਣੀ,
ਮਧੁਰਾੜੀ ਤੋਂ ਪਾ ਮਿੱਠੀ ਮਿੱਠੀ ਬਾਣੀ, ਜਦੋਂ ਬੱਚਾ ਨਿੱਕਾ ਬੋਲਦਾ ਨਾ ਤੇ ਬੜਾ ਪਿਆਰਾ ਲੱਗਦਾ, ਨਿੱਕਾ ਨਿੱਕਾ ਤੋਤਲਾ ਤੋਤਲੀ ਆਵਾਜ਼ ਨਾਲ। ਇਸ ਪ੍ਰਕਾਰ ਜਦੋਂ ਇਹ ਨਿੱਕੇ ਨਿੱਕੇ ਬੱਚੇ ਤੋਤਲੀ ਆਵਾਜ਼ ਨਾਲ ਬੋਲਦੇ ਨੇ, ਮਧੁਰ ਆਵਾਜ਼ ਨਾਲ, ਇਹ ਵੀ ਤੇਰੀ ਆਵਾਜ਼ ਹੀ ਹੈ, ਇਹ ਤੂੰ ਹੀ ਬੋਲ ਰਿਹਾ ਹੈ।
ਓ ਕਨ ਕੋਕਲਾ ਤਰਲ ਜਵਾਨੀ,
ਇਸ ਪ੍ਰਕਾਰ ਕੋਇਲ ਵਰਗੀ ਮਿੱਠੀ ਆਵਾਜ਼ ਔਰ ਤਲ ਜਵਾਨੀ ਤੋਂ ਭਾਵ ਇਹ ਜਵਾਨੀ ਦੀ ਚੜ੍ਹਦੀ ਕਲਾ,
ਤਰਲਾ ਜਵਾਨੀ ਆਪ ਪਾਣੀ,
ਇਹ ਜਵਾਨੀ ਵੀ ਤਾਂ ਚੰਗੀ ਜਿਹੜੀ ਤੈਨੂੰ ਭਾ ਜਾਏ, ਜਿਹੜੀ ਤੈਨੂੰ ਚੰਗੀ ਲੱਗੇ।
ਇੱਛਾ ਮਨ ਕੀ ਪੂਰੀ ਹੈ,
ਤੈਨੂੰ ਸਾਰੇ ਜਣੇ ਅਰਦਾਸ ਕਰਦੇ, ਸਾਡੇ ਤੇ ਕਿਰਪਾ ਕਰ, ਸਾਡੀਆਂ ਚੰਗੀਆਂ ਇਛਾਵਾਂ ਨੂੰ ਪੂਰੀਆਂ ਕਰਨਾ ਕਰੋ ਜੀ।
ਸਾਰੰਗ ਜੋ ਪੱਗ ਧਰੈ, ਠਿਮ ਠਿਮ ਆਪ ਆਪ ਸੰਧੂਰੇ,
ਵਿਦਵਾਨ ਪੁਰਸ਼ਾਂ ਨੇ ਅਰਥ ਇਉਂ ਕੀਤਾ ਹੈ, ਸਾਰੰਗ ਤੋਂ ਭਾਵ ਮਕਨਾ ਹਾਥੀ, ਮਕਨਾ ਹਾਥੀ ਦਾ ਅਰਥ ਹੁੰਦਾ ਵੀ ਜਿਵੇਂ ਹਾਥੀ ਦਾ ਬੱਚਾ ਹੁੰਦਾ ਜਿਹਨੂੰ ਦੰਦ ਨਾ ਉੱਗੇ ਹੋਣ, ਦੰਦ ਨਾ ਉੱਗੇ ਹੋਣ ਤੇ ਛੋਟਾ ਬੱਚਾ, ਉਹਨੂੰ ਕਹਿੰਦੇ ਨੇ ਮਕਨਾ ਹਾਥੀ। ਇੱਥੇ ਉਹਦਾ ਅਰਥ ਹੈ ਸਾਰੰਗ ਜਿਉਂ ਪੱਗ, ਜਿਵੇਂ ਸਾਰੰਗ ਪੈਰ ਧਰੇ, ਪੱਗ ਧਰੇ, ਜਿਵੇਂ ਉਹ ਮਕਨਾ ਹਾਥੀ, ਜਿਵੇਂ ਹਾਥੀ ਦਾ ਛੋਟਾ ਬੱਚਾ ਪੈ ਰੱਖਦਾ ਹੈ।
ਠੇਮ ਠੇਮ ਆਪ ਆਪ ਸੰਧੂਰੇ,
ਸਰਕਾਰ ਉਹ ਬੜਾ ਚੰਗਾ ਲੱਗਦਾ ਹੈ।
ਸ੍ਰੀ ਰੰਗ ਰਾਤੀ ਫਿਰ ਮਾਤੀ,
ਇਸ ਪ੍ਰਕਾਰ ਉਸ ਪਰਮਾਤਮਾ ਦੇ ਪ੍ਰੇਮ ਦੇ ਵਿੱਚ ਇਹ ਜੀਵ ਮਸਤੇ ਫਿਰਦੇ ਹਨ। ਅਥਵਾ
ਉਦਕ ਗੰਗਾ ਵਾਣੀ,
ਜਿਨ੍ਹਾਂ ਦੇ ਤੂੰ ਕਿਰਪਾ ਕਰਦਾ, ਉਦਕ ਨਾਮ ਹੈ ਪਾਣੀ ਦਾ, ਜਿਵੇਂ ਗੰਗਾ ਦਾ ਪਾਣੀ ਪਵਿੱਤਰ ਹੈ, ਇਸ ਪ੍ਰਕਾਰ ਜਿਨ੍ਹਾਂ ਤੇ ਕਿਰਪਾ ਕਰਨਾ ਉਹਨਾਂ ਦੇ ਬਚਨ ਗੰਗਾ ਵਰਗੇ ਨੇ, ਉਹ ਮਨ ਨੂੰ ਪਵਿੱਤਰ ਕਰ ਦਿੰਦੇ ਨੇ, ਮੇਰੇ ਤੇ ਕਿਰਪਾ ਕਰ।
ਬਿਨਵੰਤ ਨਾਨਕ ਦਾਸ ਹਰ ਕਾ,
ਮੇਰੀ ਬੇਨਤੀ, ਮੇਰੇ ਤੇ ਮਿਹਰ ਕਰ, ਮੈਨੂੰ ਆਪਣਾ ਦਾਸ ਬਣਾ ਲਾ, ਮੈਂ ਵੈਗੁਰੂ ਦਾ ਦਾਸ ਬਣ ਜਾਵਾਂ ਜੀ।
ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ,
ਮੇਰਾ ਮਨ ਵਿਸ਼ਾਲ ਹੋ ਜਾਏ, ਜਿਹਨੂੰ ਆਪਾਂ ਕਹਿੰਦੇ ਬਰੋਡ ਮਾਈਂਡਡ, ਮੇਰਾ ਮਨ ਵਿਸ਼ਾਲ ਹੋ ਜਾਏ ਤੇ ਮੈਨੂੰ ਸਾਰਿਆਂ ਦੇ ਵਿੱਚ ਜਿਹੜੀ ਤੇਰੀ ਬਾਣੀ ਆ ਨਾ ਉਹ ਚੰਗੀ ਲੱਗੇ, ਇਹ ਮੇਰੇ ਤੇ ਰਹਿਮਤ ਕਰ। ਇਹਦਾ ਅੰਤਰੀਵ ਇਨਡਾਇਰੈਕਟ ਅਰਥ ਇਹ ਹੈ ਕਿ ਮੇਰੇ ਮਨ 'ਚ ਕਿਰਪਾ ਕਰਕੇ ਨਫ਼ਰਤ ਚਲੀ ਜਾਏ, ਮੈਨੂੰ ਸਾਰੇ ਚੰਗੇ ਲੱਗਣ, ਇਹ ਸਤਿਗੁਰੂ ਪਾਤਸ਼ਾਹ ਸਾਡੀ ਤੇ ਰਹਿਮਤਾਂ ਕਰਨ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਗੁਰਮੁਖੋ ਸ਼ਬਦ ਲਮੇਰਾ ਹੋਣ ਕਰਕੇ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਨੇ, ਗੁਰੂ ਅਤੇ ਗੁਰੂ ਕੀ ਸੰਗਤ ਕਿਰਪਾ ਕਰਕੇ ਮੁਆਫ਼ੀ ਦੇਵੇ। ਗੁਰੂ ਕਾ ਤੇ ਗੁਰੂ ਕੇ ਸੰਗਤਾਂ ਦਾ ਧੰਨਵਾਦ ਜੀ।
ਸ੍ਰੀ ਰੰਗ ਰਾਤੀ ਫਿਰ ਮਾਤੀ ਉਦਕ ਗੰਗਾ ਵਾਣੀ, ਬਿਨਵੰਤ ਨਾਨਕ ਦਾਸ ਹਰ ਕਾ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।